ਦੀਪਕ ਜੀ ਸਵਾਗਤ ਹੈ ਤੁਹਾਡਾ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਦੀਪਕ ਜੀ, ਅਕਾਲੀ ਕਾਂਗਰਸੀਆਂ ਚ ਘਿਰ ਗਈ ਹੈ ਆਮ ਆਦਮੀ ਪਾਰਟੀ, ਅਜਿਹੇ ਕਿਹੜੇ ਨਤੀਜੇ ਆਏ ਜਿਹਦੇ ਕਰਕੇ ਆਮ ਆਦਮੀ ਪਾਰਟੀ ਨੂੰ ਹੁਣ ਸਮਝ ਨਹੀਂ ਆ ਰਹੀ ਵੀ ਕਰੀਏ ਤੇ ਕਰੀਏ ਕੀ?
ਦੇਖੋ, ਵੈਸੇ ਤਾਂ ਜੇ ਅੰਕੜਿਆਂ ਗਿਣਤੀਆਂ ਮਿਣਤੀਆਂ ਚ ਜਾਣਾ ਹੋਵੇ ਤਾਂ ਆਮ ਆਦਮੀ ਪਾਰਟੀ ਕਹੂਗੀ ਜੀ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚ ਦੇਖੋ ਸਾਡੀ ਝੰਡੀ ਆ, ਉਹ ਝੰਡੀ ਪਰ ਪਾਰਟੀ ਦੀ ਝੰਡੀ ਨਹੀਂ, ਉਹ ਸਰਕਾਰੀ ਝੰਡੀ ਆ ਜਨਾਬ। ਸਰਕਾਰ ਦੇ ਦਮ ਤੇ ਜੇ ਚੋਣ ਲੁੱਟੋਗੇ, ਡੰਡੇ ਦੇ ਜ਼ੋਰ ਤੇ ਜੇ ਚੋਣ ਲੜੋਗੇ ਤੇ ਉਸ ਤਰੀਕਾਕਾਰ ਨਾਲ ਆਉਂਗੇ ਤਾਂ ਠੀਕ ਹੈ, ਕੋਈ ਗੱਲ ਨਹੀਂ, ਜਿੱਤ ਹੈ
ਜੀ।
ਪਰ ਜਿਹੜਾ ਪਹਿਲਾਂ ਅਸੀਂ ਵਿਧਾਨ ਸਭਾ ਚੋਣਾਂ ਸਮੇਂ ਦੇਖਿਆ ਸੀ ਜਿਵੇਂ 92 ਜਿੱਤ ਕੇ ਆਏ, ਉਸ ਦੀ ਹਵਾ ਲੋਕ ਸਭਾ ਚੋਣਾਂ ਸਮੇਂ ਨਿਕਲੀ ਜਦੋਂ ਆਮ ਆਦਮੀ ਪਾਰਟੀ ਦੇ ਸਿਰਫ 3 ਜਿੱਤ ਸਕੇ ਤੇ, ਪਰ ਉਸ ਤੋਂ ਬਾਅਦ ਇਹਨਾਂ ਨੇ ਸਰਪੰਚੀ ਚੋਣਾਂ ਚ ਜਿਸ ਤਰ੍ਹਾਂ ਆਪਣਾ ਢੰਗ ਤਰੀਕਾ ਅਪਣਾਇਆ ਤੇ ਆਪਣਾ ਦਬਦਬਾ ਬਣਾਇਆ, ਪਰ ਹੁਣ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚ ਉਹੀ ਜਿਹਾ ਦਬਦਬਾ ਨਜ਼ਰ ਨਹੀਂ ਆਇਆ, ਚਾਹੇ ਉਹ ਤਾਕਤ ਦੇ ਦਮ ਤੇ, ਚਾਹੇ ਉਹ ਸੱਤਾ ਦੇ ਦਮ ਤੇ, ਚਾਹੇ ਕਿਸੇ ਤਰੀਕਾਕਾਰ ਨਾਲ। ਬਿਲਕੁਲ, ਅੱਜ 347 ਸਾਡੀਆਂ ਜ਼ਿਲ੍ਹਾ ਪ੍ਰੀਸ਼ਦ ਤੇ 2838 ਸਾਡੀਆਂ ਬਲਾਕ ਸੰਮਤੀ ਦੇ ਲਈ ਗਿਣਤੀਆਂ ਸੀਗੀਆਂ, ਅੱਜ 14 ਨੂੰ ਵੋਟਾਂ ਪਈਆਂ ਸੀ ਸਰਬਸੰਮਤੀ ਜੇ। ਪਹਿਲੀ ਗੱਲ ਤਾਂ ਉੱਥੇ ਹੀ ਸਵਾਲ ਖੜਾ ਹੋ ਗਿਆ ਸੀ ਕਿ 48% ਦੇ ਕਰੀਬ ਵੋਟ ਪੋਲ ਹੁੰਦੀ ਹੈ, 50% ਵੋਟ ਵੀ ਪੋਲ ਨਹੀਂ ਹੁੰਦੀ ਤੇ ਉਸ ਦੇ ਵਿੱਚੋਂ ਜਿਹੜੀ ਹੁਣ 48% ਵੋਟ ਹੈ, ਜੇ ਉਹਦੇ ਵਿੱਚੋਂ ਤੁਸੀਂ ਸਿਰਫ 20-22% ਲੈ ਕੇ ਕਹੋਗੇ ਅਸੀਂ ਜਿੱਤ ਗਏ ਤਾਂ ਫਿਰ ਇਹ ਵੀ ਸਵਾਲ ਖੜਾ ਕਿ ਬਾਕੀ ਸਾਰੇ ਤਾਂ ਦੂਜੇ ਪਾਸੇ ਵੰਡ ਹੋਈ ਹੈ। ਵਿਜੇ ਜੀ, ਜਿਸ ਤਰੀਕਾਕਾਰ ਨਾਲ ਗਿਣਤੀ ਚੱਲ ਰਹੀ ਹੈ ਨਾ, ਮੈਨੂੰ ਲੱਗਦਾ ਨਤੀਜੇ ਕੱਲ੍ਹ ਤੱਕ ਪੂਰੇ ਆਉਣਗੇ। ਮਤਲਬ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ, ਜਾਣ ਬੁੱਝ ਕੇ ਦੇਰ ਕੀਤੀ ਜਾ ਰਹੀ ਹੈ ਕਈ ਥਾਵਾਂ ਦੇ ਉੱਤੇ, ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਅੱਜ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ, ਲੀਡਰ ਅਕਾਲੀ ਕਾਂਗਰਸੀ ਬੀਜੇਪੀ ਵਾਲੇ ਕਈ ਥਾਵਾਂ ਤੇ ਸੜਕਾਂ ਤੇ ਆ ਬੈਠੇ ਨੇ ਤੇ ਸੱਤਾਧਾਰੀ ਧਿਰ ਪੁਲਿਸ ਉੱਥੇ ਕਈਆਂ ਨੂੰ ਅੰਦਰ ਜਾਣੋਂ ਰੋਕ ਰਹੀ ਆ, ਜਦੋਂ ਕਿ ਸੱਤਾਧਾਰੀ ਧਿਰ ਦੇ ਵਿਧਾਇਕ ਜਾਂ ਕਈ ਅੰਦਰ ਗਏ ਨੇ। ਪਰ ਜਿਵੇਂ ਕਿਹਾ ਜਾਂਦਾ ਕਿ ਇਸ਼ਕ 'ਚ ਸਾਰਾ ਕੁਝ ਜਾਇਆ ਜਾ, ਉਵੇਂ ਕਹਿੰਦੇ ਜੀ ਰਾਜਨੀਤੀ 'ਚ ਸਾਰਾ ਕੁਝ ਜਾਇਆ ਜਾ, ਔਰ ਇਹ ਲਗਭਗ ਸਾਰੀਆਂ ਧਿਰਾਂ ਨੇ ਅਪਣਾਇਆ ਹੋਇਆ ਕਿ ਜਦੋਂ ਜਿਹੜੀ ਤਾਕਤ 'ਚ ਹੁੰਦੀ ਹੈ ਫਿਰ ਉਸਨੂੰ ਸਾਰਾ ਕੁਝ ਜਾਇਜ਼ ਲੱਗਦਾ, ਬਾਹਰ ਵਾਲੇ ਨੂੰ ਸਾਰਾ ਕੁਝ ਨਜਾਇਜ਼ ਲੱਗਦਾ, ਪਰ ਕਾਨੂੰਨ ਤਾਂ ਸਾਰਿਆਂ ਨੇ ਛਿੱਕੇ ਟੰਗਿਆ ਤੇ ਇਸ ਕਾਨੂੰਨ ਨੂੰ ਛਿੱਕੇ ਟੰਗਿਆ ਜਿਹੜੀ ਗਿਣਤੀ ਹੋਈ ਆ, ਅਜੇ 2838 ਜਿਹੜੀਆਂ ਬਲਾਕ ਸੰਮਤੀ ਚੋਣਾਂ ਨੇ ਉਹਦੇ ਵਿੱਚੋਂ ਮਤਲਬ ਕਰੀਬ ਕਰੀਬ 2000 ਦੇ ਨਤੀਜੇ ਆਏ ਆ, 1870 ਤੱਕ ਦੇ ਲਗਭਗ ਨਤੀਜੇ ਅਜੇ ਆਏ ਆ ਤੇ ਅਜੇ ਗਿਣਤੀ ਮਿਣਤੀਆਂ ਚੱਲੀ ਜਾਂਦੀਆਂ, ਰੋਕੇ ਹੋਏ ਆ ਕਈ ਥਾਂ ਨਤੀਜੇ। ਉਹਨਾਂ ਚੋਂ 1000 ਤੋਂ ਵੱਧ ਸੀਟਾਂ ਆਮ ਆਦਮੀ ਪਾਰਟੀ ਦੇ ਨੇ ਜਿੱਤ ਦਰਜ ਕੀਤੀ ਆ, ਜੀ ਕਿ 1000 ਸੀਟਾਂ ਵੱਧ ਜਿੱਤੀਆਂ। ਦੂਸਰੇ ਨੰਬਰ ਤੇ ਕਾਂਗਰਸ ਨਜ਼ਰ ਆਈ ਹੈ ਜਿਹੜੀ 342 ਬਲਾਕ ਸੰਮਤੀ ਸੀਟਾਂ ਫਿਲਹਾਲ ਜਿੱਤ ਚੁੱਕੀ ਹੈ ਤੇ ਇਸੇ ਤਰ੍ਹਾਂ ਅਕਾਲੀ ਦਲ ਬਾਦਲ ਧਿਰ ਹੈ ਜਿਹੜਾ 244 ਤੋਂ ਵੱਧ ਸੀਟਾਂ ਜਿੱਤ ਚੁੱਕਿਆ।
ਜੀ,
30 ਨੰਬਰ ਤੇ ਮਤਲਬ ਚੌਥੇ ਨੰਬਰ ਤੇ ਜੇ ਬੀਜੇਪੀ ਨੂੰ ਦੇਖੀਏ ਤਾਂ ਬਹੁਤ ਸਥਿਤੀ ਤਾਂ ਪਤਲੀ ਹੋਈ, 28 ਸੀਟਾਂ ਨੇ ਉਹਨਾਂ ਦੇ ਹਿੱਸੇ ਵਾਲੇ ਬਲਾਕ ਸੰਮਤੀ ਦੀਆਂ ਹੀ। ਪਰ ਉਸ ਤੋਂ ਇਲਾਵਾ ਜਿਹੜੇ ਬਾਕੀ ਦਲ ਨੇ ਜਿਹਨਾਂ ਨੂੰ ਕਈ ਦਲਾਂ ਨੂੰ ਆਜ਼ਾਦ ਲੜਨਾ ਪਿਆ, ਕਈਆਂ ਨੂੰ ਵੈਸੇ ਹੀ ਆਜ਼ਾਦ ਉਮੀਦਵਾਰ ਹੁੰਦੇ ਨੇ, ਉਹਨਾਂ ਚੋਂ ਵੀ 78 ਉਮੀਦਵਾਰ ਫਿਲਹਾਲ ਜਿੱਤ ਚੁੱਕੇ ਨੇ ਤੇ ਗਿਣਤੀ ਵਧਣੀ ਹੈ ਹੋਰ, ਮਤਲਬ ਕਿਉਂਕਿ ਜਿਵੇਂ ਆਪਾਂ ਗੱਲ ਕਰ ਰਹੇ ਕਿ ਅਜੇ 1000 ਦੇ ਕਰੀਬ ਤਾਂ ਨਤੀਜੇ ਆਉਣੇ ਬਾਕੀ ਨੇ। ਸੋ ਕਾਂਗਰਸ ਦੇ 342 ਤੇ ਅਕਾਲੀ ਦਲ ਬਾਦਲ ਧਿਰ ਦੇ 244 ਆਉਣਾ ਬਲਾਕ ਸੰਮਤੀਆਂ ਚ, ਇਹ ਕਿਤੇ ਨਾ ਕਿਤੇ ਸੱਤਾਧਾਰੀ ਧਿਰ ਲਈ ਇੱਕ ਚੁਣੌਤੀ ਤਾਂ ਹੈ ਕਿ ਵੀ ਇੰਨਾ ਆਸਾਨ ਨਹੀਂ ਗਾ ਅਗਲਾ ਮੈਚ 227 ਵਾਲਾ, ਕਿਤੇ ਨਾ ਕਿਤੇ ਪੇਚ ਫਸਣਗੇ ਤੇ ਜਿਹੜੇ ਸਾਨੂੰ 78 ਦਿਖ ਰਹੇ ਨੇ ਇਹਨਾਂ ਚ ਪੁਨਰ ਸੁਰਜੀਤ ਵੀ ਹੈ
ਜੀ,
ਮਨਪ੍ਰੀਤ ਅਯਾਲੀ ਲਗਭਗ ਜ਼ਿਲ੍ਹਾ ਪ੍ਰੀਸ਼ਦ ਵੀ ਖਿੱਚ ਕੇ ਲੈ ਗਿਆ ਆਪਣੇ ਖੇਤਰ ਚ, ਦਾਖਾਂ ਦੀਆਂ 3 ਬਲਾਕ ਸੰਮਤੀ ਵੀ ਲਗਭਗ ਲੈ ਗਿਆ, ਇਸੇ ਤਰ੍ਹਾਂ ਸੁਰਜੀਤ ਰੱਖੜਾ, ਇਸੇ ਤਰ੍ਹਾਂ ਹੋਰ ਕਈ ਥਾਵਾਂ ਦੇ ਉੱਤੇ। ਸੋ ਇਹ ਚ ਪੁਨਰ ਸੁਰਜੀਤ ਵਾਲੇ ਵੀ ਹੈਗੇ, ਇਹ ਚ ਅੰਮ੍ਰਿਤਪਾਲ ਵਾਲੀਆਂ ਧਿਰਾਂ ਵੀ ਹੈਗੀਆਂ, ਇਹਦੇ ਵਿੱਚ ਬਾਕੀ ਆਜ਼ਾਦ ਉਮੀਦਵਾਰ ਵੀ ਹੈਗੇ। ਸੋ ਇਸ ਤਰੀਕਾਕਾਰ ਨਾਲ ਵੀ ਜੇ ਦੇਖੋ ਤਾਂ ਆਮ ਆਦਮੀ ਪਾਰਟੀ ਲਈ ਕਈ ਪਾਸਿਓਂ ਚੁਣੌਤੀ ਖੜੀ ਹੈ। ਹਾਂ, 347 ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਗੀਆਂ, ਉਹਦੇ ਵਿੱਚੋਂ ਵੀ 80 ਦੇ ਗੇਟ ਦੇ ਵਿੱਚ ਹਜੇ ਆਮ ਆਦਮੀ ਪਾਰਟੀ ਜਿੱਤਦੀ ਦਿਖ ਰਹੀ ਹੈ, 21 ਦੇ ਵਿੱਚ ਕਾਂਗਰਸ ਹੈ, 10 ਦੇ ਕਰੀਬ ਅਕਾਲੀ ਦਲ ਬਾਦਲ ਹੈ, 1 ਬੀਜੇਪੀ ਦਿਖ ਰਹੀ ਹੈ ਅਜੇ ਤੇ 2 ਆਜ਼ਾਦ ਜਾਂ ਹੋਰ ਦਲਾਂ ਵਾਲੇ ਵੀ ਨੇ। ਸੋ ਇੰਝ 114-15 ਦੇ ਕਰੀਬ ਅਜੇ ਨਤੀਜੇ ਆਏ ਨੇ, ਇਹ ਵੀ 347 ਦੇ, ਇਹ ਨਤੀਜੇ ਰੋਕੇ ਜਾ ਰਹੇ ਨੇ, ਜ਼ਿਆਦਾ ਜ਼ੋਰ ਜ਼ਿਲ੍ਹਾ ਪ੍ਰੀਸ਼ਦ ਤੇ ਲਾਇਆ ਜਾ ਰਿਹਾ। ਪਰ ਜਿੱਤ ਹਾਰ ਕੀ ਹੁੰਦੀ ਹੈ ਵਿਜੇ ਜੀ? ਮਤਲਬ ਇੱਕ ਬੰਦਾ ਪੰਜਾਬ ਦੇ ਵਿੱਚ MLA ਬਣਿਆ ਹੋਵੇ
ਜੀ,
ਇੱਕ ਬੰਦਾ ਪੰਜਾਬ ਦੀ ਵਿਧਾਨ ਸਭਾ ਦਾ ਸਪੀਕਰ ਹੋਵੇ
ਜੀ,
ਇੱਕ ਬੰਦਾ ਪੰਜਾਬ ਦੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਹੋਵੇ ਤੇ ਆਪਣੇ ਪਿੰਡੋਂ ਹਾਰ ਜਾਵੇ, ਇਹ ਤੋਂ ਵੱਧ ਹੋਰ ਕੀ ਹੁੰਦਾ? ਮਤਲਬ ਆਪਣੇ ਕਹਿੰਦੇ ਆ ਨਾ ਕਿ ਲੈ ਬੜਾ ਬਣਿਆ ਫਿਰਦਾ, ਤੂੰ ਤਾਂ ਪੰਚੀ ਨਹੀਂ ਜਿੱਤ ਸਕਦਾ। ਸੋ ਆਹ ਜਿਹੜੇ MLA ਮੰਤਰੀ ਸੰਤਰੀ ਨੇ ਉਹਨਾਂ ਨੂੰ ਦਿਖਾਇਆ ਅੱਜ ਮੈਂਬਰ ਪਾਰਲੀਮੈਂਟ ਵੀ ਕਿ ਭਾਈ ਤੁਸੀਂ ਤਾਂ ਆਪਣੇ ਪਿੰਡ 'ਚ ਵੀ ਨਹੀਂ ਜਿੱਤ ਰਹੇ। ਮੀਤ ਹੇਅਰ ਮੈਂਬਰ ਪਾਰਲੀਮੈਂਟ ਨੇ, ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ 'ਚ ਮੰਤਰੀ ਰਹੇ ਨੇ,
ਜੀ
ਆਪਣੇ ਜੱਦੀ ਪਿੰਡੋਂ ਹਾਰ ਗਏ ਜਨਾਬ। ਮੀਤ ਹੇਅਰ ਦੇ ਜੱਦੀ ਪਿੰਡ ਤੋਂ ਅਕਾਲੀ ਦਲ ਬਾਦਲ ਜਿੱਤ ਗਿਆ, ਲੀਡਰ ਲੈ ਗਿਆ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਆਪਣੇ ਜੱਦੀ ਪਿੰਡ ਤੋਂ ਪਛੜ ਗਏ ਤੇ ਉੱਥੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਪਿੱਛੇ ਰਹਿ ਗਿਆ, ਅਕਾਲੀ ਦਲ ਦਾ ਉਮੀਦਵਾਰ ਬਾਜੀ ਮਾਰ ਗਿਆ। ਆ ਨਰਿੰਦਰ ਕੌਰ ਭਰਾਜ ਇਹਦੇ ਸੰਗਰੂਰ ਹਲਕੇ ਦੇ ਵਿੱਚੋਂ, ਇਹਦਾ ਜਿਹੜਾ ਜਿੱਥੇ ਜੱਦੀ ਪਿੰਡ ਪੈਂਦਾ ਭਰਾਜ ਪਿੰਡ ਹੈ ਨਾ, ਉਸ ਪਿੰਡ ਦੇ ਵਿੱਚੋਂ ਕਾਂਗਰਸ ਮੂਹਰੇ ਲੰਘ ਗਏ। ਕੁਲਦੀਪ ਸਿੰਘ ਧਾਲੀਵਾਲ ਆਪਣੇ ਪਿੰਡ ਦੇ ਵਿੱਚੋਂ ਹਾਰ ਗਏ। ਸੋ ਇਹ ਤੋਂ ਬਾਅਦ ਹੋਰ ਝਟਕੇ ਕੀ ਹੁੰਦੇ ਆ ਜਨਾਬ?
ਜੀ
ਇਹ ਇਹ ਦ੍ਰਿਸ਼ ਦਿਖਾਉਣਾ, ਇਹ ਸ਼ੀਸ਼ਾ ਦਿਖਾਉਣਾ ਨਹੀਂ ਆ। ਮੋਗਾ ਬਲਾਕ ਦਾ ਦੌਲਤਪੁਰ, ਇੱਕ ਮੋਗਾ ਦੇ ਵਿੱਚ ਦੌਲਤਪੁਰ ਬਲਾਕ ਪੈਂਦਾ ਜੀ, ਉਸ ਦੌਲਤਪੁਰ ਜੋਨ ਦੇ ਵਿੱਚ ਗਿਣਤੀ ਬਾਰ ਬਾਰ ਹੋਈ, ਮਤਲਬ ਕਿ ਪੂਰੀ ਜਦੋ ਜਹਿਦ ਸੀ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਤਾਉਣਾ,
ਜੀ
ਪੂਰੇ ਪੂਰਾ ਜ਼ੋਰ ਮਾਰਿਆ ਤੇ ਕਹਿੰਦੇ ਜੀ ਉੱਥੇ ਤਾਂ ਵੀ ਅਕਾਲੀ ਦਲ ਦਾ ਉਮੀਦਵਾਰ 9 ਵੋਟਾਂ ਨਾਲ ਜਿੱਤ ਗਿਆ। ਪਰ ਜੀ ਸੱਤਾਧਾਰੀ ਧਿਰ ਦੇ ਬੰਦੇ ਅੜ ਗਏ ਕਿ ਨਾ ਜੀ ਅਸੀਂ ਤਾਂ ਗਿਣਤੀ ਦੁਬਾਰਾ ਕਰਾਉਣੀ ਆ। ਮੈਨੂੰ ਲੱਗਦਾ ਵਿਚਾਰੇ ਜਿਹੜੇ ਗਿਣਤੀ ਮਿਣਤੀ ਵਾਲੇ ਹੁੰਦੇ ਨੇ, ਜਿਹਨਾਂ ਦੇ ਅਫਸਰ ਅਧਿਕਾਰੀ ਡਿਊਟੀ ਲੱਗੀ ਹੁੰਦੀ, ਉਹ ਵੀ ਆਕੇ ਜਾਂਦੇ ਨੇ ਕਿ ਯਾਰ ਜਿੰਨਾ ਜ਼ੋਰ ਲਾ ਸਕਦੇ ਸੀ ਲਾ ਤਾਂ ਲਿੱਤਾ, ਹੁਣ ਤੁਹਾਡੇ ਬੰਦੇ ਦੀਆਂ ਵੋਟਾਂ ਹੀ ਇੰਨੀਆਂ ਘੱਟ ਨੇ ਕਿ ਅਸੀਂ ਹੋਰ ਕਿੰਨੀਆਂ ਕੁ ਕਪਾ ਲਈਏ, ਮੈਨੂੰ ਤਾਂ ਇਹ ਲੱਗਦਾ।
ਜੀ
ਉਹ ਜਦੋਂ ਅੱਕੇ ਹੋਇਆਂ ਨੇ ਦੁਬਾਰਾ ਗਿਣਤੀ ਕੀਤੀ ਤਾਂ ਜਿਹੜਾ ਬੰਦਾ 9 ਵੋਟਾਂ ਨਾਲ ਅਕਾਲੀ ਦਲ ਜਿੱਤ ਰਿਹਾ ਸੀ ਉਹ 34 ਵੋਟਾਂ ਨਾਲ ਜਿੱਤ ਗਿਆ। ਮਤਲਬ ਇਹਦਾ ਮਤਲਬ ਘਪਲਾ ਤਾਂ ਤੁਰਿਆ ਆ ਰਿਹਾ ਸੀ ਨਾ ਕਿਤੇ,
ਜੀ ਜੀ
ਫਿਰ ਜਦੋਂ ਸਹੀ ਦੁਬਾਰਾ ਗਿਣਤੀ ਹੋਈ ਉਹਦੇ ਵਿੱਚ ਉਲਟਾ 34 ਨਾਲ। ਸੋ ਕੁੱਲ ਮਿਲਾ ਕੇ ਕਹਿਣ ਤੋਂ ਭਾਵ ਇਹ ਆ ਕਿ ਨਤੀਜੇ ਬੇਸ਼ੱਕ ਸੱਤਾਧਾਰੀ ਧਿਰ ਸਵੇਰ ਨੂੰ ਕਵੇ, ਅੱਜ ਇਹ ਪ੍ਰੈਸ ਕਾਨਫਰੰਸ ਕਰਤੀ ਵੈਸੇ, ਸਵੇਰ ਨੂੰ ਹੋਰ ਅੰਕੜੇ ਆਉਣ ਤੋਂ ਬਾਅਦ ਕਵੇ ਕਿ ਜੀ ਅਸੀਂ ਜ਼ਿਲ੍ਹਾ ਪ੍ਰੀਸ਼ਦ ਇੰਨੀਆਂ ਜਿੱਤ ਲੀਆਂ, ਬਲਾਕ ਸੰਮਤੀ ਇੰਨਾ ਜਿੱਤ ਲੀਆਂ, ਬਹੁਮਤ ਇੰਨੀ ਜਿੱਤ ਲੀਆਂ, ਪਰ ਮੈਨੂੰ ਲੱਗਦਾ ਹੁਣ ਨਗਰ ਕੌਂਸਲ ਦੀਆਂ ਚੋਣਾਂ ਤੋਂ ਭੱਜਣਗੇ ਇਹ, ਨਗਰ ਨਿਗਮ ਦੀਆਂ ਚੋਣਾਂ ਤੋਂ ਹੁਣ ਇਹ ਭਗੌੜੇ ਹੋਣਗੇ ਕਿ ਟਾਲ ਲਓ ਜੇ ਟਲਦੀਆਂ। ਹੁਣ ਤੁਸੀਂ ਇਹ ਦੇਖੋ ਕਿ ਜਿੱਥੇ ਜਦੋਂ ਜ਼ਿਮਨੀ ਚੋਣ ਹੋਈ ਤਦ ਤਾਂ ਸੱਤਾਧਾਰੀ ਧਿਰ ਹਾਵੀ ਹੁੰਦੀ ਨਜ਼ਰ ਆਈ, ਪਰ ਜਦੋਂ ਪੂਰੀ ਪ੍ਰਕਿਰਿਆ ਦੀ ਚੋਣ ਆਈ ਜਿਹਦੇ ਵਿੱਚ ਆਪਾਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਦੇਖੀਆਂ ਤਾਂ ਉੱਥੇ 3 ਤੇ ਸਿਮਟ ਗਏ 13 ਦੇ ਵਿੱਚੋਂ
ਜੀ।
ਤੇ ਇਸੇ ਤਰ੍ਹਾਂ ਜਦੋਂ ਹੁਣ ਪੂਰੇ ਸੂਬੇ ਦੇ ਵਿੱਚ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣ ਆਈ, ਬੇਸ਼ੱਕ ਓਵਰਆਲ ਤੁਸੀਂ ਪੁਲਿਸ ਤੰਤਰ ਯੰਤਰ ਦੇ ਹਿਸਾਬ ਨਾਲ ਹੈ ਕੁਛ ਕੋਸ਼ਿਸ਼ ਕਰ ਲਈ ਹੋਵੇ ਕਿ ਅਸੀਂ ਜਿੱਤ ਰਹੇ ਹਾਂ, ਪਰ ਕਿਤੇ ਨਾ ਕਿਤੇ ਤੁਹਾਨੂੰ ਤਰੇਲੀਆਂ ਆਈਆਂ। ਸੋ ਇਹਦਾ ਮਤਲਬ 227 ਆਸਾਨ ਨਹੀਂ ਹੈ ਸੱਤਾਧਾਰੀ ਧਿਰ ਲਈ, ਬਸ਼ਰਤੇ ਅਜੇ ਵੀ ਵਿਰੋਧੀ ਧਿਰਾਂ ਬਹੁਤ ਕਮਜ਼ੋਰ ਨੇ, ਉਹਨਾਂ ਦੀਆਂ ਆਪਣੀਆਂ ਬਹੁਤ ਖਾਮੀਆਂ ਨੇ, ਆਪਣੀਆਂ ਬਹੁਤ ਨਲਾਇਕੀਆਂ ਨੇ, ਪਰ ਇਹਦੇ ਵਿੱਚੋਂ ਅਕਾਲੀ ਦਲ ਬਾਦਲ ਧਿਰ ਬੇਸ਼ੱਕ 30 ਨੰਬਰ ਤੇ ਦਿਖ ਰਿਹਾ
ਜੀ,
ਪਰ ਕੀ ਉਸ ਦੀਆਂ ਸੀਟਾਂ ਇੰਨੀਆਂ ਕੁ ਆਉਣ ਲੱਗ ਪਈਆਂ ਕਿ BJP ਉਸਨੂੰ ਦੇਖਣ ਲੱਗ ਜਾਵੇ ਕਿ ਨਾ ਵੀ ਸਾਨੂੰ ਜਾਣਾ ਹੀ ਪਊਗਾ ਇਹਦੇ ਕੰਨੀ। ਜਿਹੜੀ ਹੁਣ ਤੱਕ BJP ਹਾਵੀ ਹੁੰਦੀ ਸੀ ਕਿ ਬੜੇ ਭਰਾ ਬਣਾਂਗੇ ਜੇ ਸਾਡਾ ਗੱਠਜੋੜ ਕਰਨਾ ਹੈ,
ਜੀ
ਹੁਣ ਨੀ ਅਸੀਂ ਪੁਰਾਣੀਆਂ ਤਹੀਆਂ ਤੇ ਆਉਂਦੇ, ਬਰਾਬਰ ਬਰਾਬਰ ਖੇਡਾਂਗੇ, ਕੀ ਉਹ ਹੁਣ ਛੋਟਾ ਭਰਾ ਬਣਨ ਲਈ ਫਿਰ ਤਿਆਰ ਹੋ ਜੂਗੀ? ਜਿਸ ਸਥਿਤੀ BJP ਦੇ ਤਾਂ ਪੈਰ ਨਹੀਂ ਲੱਗ ਰਹੇ, ਪਰ ਅਕਾਲੀ ਦਲ ਫਿਰ ਵੀ ਪੇਂਡੂ ਚੋਣ ਸੀ ਉਹਦੇ ਵਿੱਚ ਕਿਤੇ ਦੇਖਣ ਦਾ ਲੱਗ ਪਿਆ। ਸੋ ਇਸ ਲਈ ਉਹ ਵੀ ਇੱਕ ਸਥਿਤੀ ਹੈਗੀ, ਤੇ ਦੂਜਾ ਪੁਨਰ ਸੁਰਜੀਤ ਅਕਾਲੀ ਦਲ ਜਿਵੇਂ ਆਜ਼ਾਦ ਵਜੋਂ ਲੜਿਆ, ਉਹ ਬਾਦਲ ਧਿਰ ਲਈ ਵੀ ਚੁਣੌਤੀ ਹੈਗਾ ਕਿ ਅਸੀਂ ਵੀ ਹੈਗੇ,
ਜੀ
ਜੇ ਸਾਨੂੰ ਛੱਡ ਕੇ ਦੇਖੋਗੇ ਤਾਂ ਵੀ ਤੁਹਾਡੀ ਜਿੱਤ ਨਹੀਂ, ਜੇ ਨਾਲ ਲੈਣਾ ਤਾਂ ਦੇਖ ਲਓ, ਇਹਦਾ ਮਤਲਬ ਉਹ ਵੀ ਦਸਤਕ ਦੇ ਰਿਹਾ। ਸੋ ਕੀ ਇਹ ਸਮਝੌਤਾ ਪਹਿਲਾਂ ਹੋਊਗਾ ਅਕਾਲੀ ਦਲ ਬਾਦਲ ਤੇ ਪੁਨਰ ਸੁਰਜੀਤ ਦਾ, ਜਾਂ ਅਕਾਲੀ ਦਲ BJP ਦਾ ਪਹਿਲਾਂ ਸਮਝੌਤਾ ਹੋਊਗਾ, ਜਾਂ ਸਾਰਿਆਂ ਦਾ ਸਮਝੌਤਾ ਹੋਊਗਾ, ਕਾਂਗਰਸ ਦੇ ਅੰਦਰ ਦਾ ਖਿਲਾਫ ਇਸ ਨਤੀਜਿਆਂ ਤੋਂ ਬਾਅਦ ਨਿਬੜ ਜੂਗਾ ਜਾਂ ਨਹੀਂ ਨਿਬੜ ਜੂਗਾ, ਇਹ ਕਈ ਸਵਾਲ ਇਹ ਨਤੀਜੇ ਛੱਡ ਕੇ ਜਾ ਰਹੇ ਨੇ। ਪਰ ਸੱਤਾਧਾਰੀ ਧਿਰ ਜਿੱਤੀ ਹੈ ਜਨਾਬ, ਪਰ ਪਾਰਟੀ ਨਹੀਂ, ਸਰਕਾਰੀ ਦਮ ਤੇ ਜਿੱਤੀ ਹੈ।
ਦੀਪਕ ਜੀ, ਪੁਲਿਸ ਵੱਲੋਂ ਵੀ ਕੀ ਹੁਣ ਗੈਂਗਸਟਰਾਂ ਦੀ ਤਰਜ਼ 'ਤੇ ਐਨਕਾਊਂਟਰਾਂ ਵਾਲਾ ਕੰਮ ਹੋ ਰਿਹਾ? ਕੱਲ੍ਹ ਹੀ ਤੁਸੀਂ ਗੱਲ ਕਰਦੇ ਸੀ ਵੀ ਸਰਕਾਰ ਦਾ ਜਿਹੜੀ ਸਰਕਾਰ ਦੀ ਬਿਆਨਬਾਜ਼ੀ ਆ ਉਹ ਇੱਦਾਂ ਲੱਗਦਾ ਵੀ ਜਿਵੇਂ ਜ਼ਿੰਮੇਵਾਰਾਨਾ ਘੱਟ ਅਤੇ ਗੈਂਗਸਟਰ ਨੁਮਾ ਜ਼ਿਆਦਾ ਹੋਵੇ, ਅਤੇ ਪੁਲਿਸ ਦੀ ਵੀ ਕਾਰਵਾਈ ਦਾ ਤਰੀਕਾ ਹੁਣ ਉਸੇ ਹੀ ਬਿਆਨਬਾਜ਼ੀ ਦੇ ਵਿੱਚੋਂ ਉੱਭਰ ਰਿਹਾ?
ਦੇਖੋ, ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਜਦੋਂ ਸਵਾਲ ਆਇਆ ਤਾਂ ਉਹਨਾਂ ਨੇ ਕਿਹਾ ਕਿ ਗੋਲੀਆਂ ਚਲਾ ਕੇ ਤੁਸੀਂ ਆਪਣੀ ਮਾਂ ਦੀ ਗੋਦ ਚ ਲੁਕ ਨਹੀਂ ਸਕਦੇ, ਮਾਂ ਦੀ ਬੁੱਕਲ ਚ ਲੁਕ ਨਹੀਂ ਸਕਦੇ। ਚਲੋ, ਇਹ ਇੱਕ ਤੁਹਾਡਾ ਡਾਇਲੋਗ, ਫਿਲਮੀ ਸਟਾਈਲ ਡਾਇਲੋਗ ਹੋ ਸਕਦਾ, ਪਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਨੇ ਇੱਥੋਂ ਤੱਕ ਕਿਹਾ ਕਿ ਜਿਵੇਂ ਅੱਤਵਾਦੀ ਮੁਕਾਏ ਨੇ ਉਵੇਂ ਮੁਕਾ ਦਿਆਂਗੇ ਗੈਂਗਸਟਰਾਂ ਨੂੰ। ਤੇ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਵਿਜੇ ਜੀ ਕਿ ਅੱਤਵਾਦ ਦੇ ਨਾਂ ਦੇ ਉੱਤੇ ਪੰਜਾਬ ਨੇ ਜੋ ਜੋ ਝੱਲਿਆ ਇਹ ਪੰਜਾਬ ਜਾਣਦਾ। ਜੇ ਬੱਸਾਂ ਚੋਂ ਲਾਹ ਕੇ ਕਿਸੇ ਧਰਮ ਦੇ ਖਾਸ ਲੋਕ ਮਾਰੇ ਤਾਂ ਉਹਦੇ ਪਿੱਛੇ ਕੀ ਸੀ ਇਹ ਵੀ ਪੰਜਾਬ ਜਾਣਦਾ। ਜੇ ਮਤਲਬ ਕਿ ਪੁਲਿਸ ਵਾਲਿਆਂ ਦੇ ਇਨਕਾਊਂਟਰ ਹੋਏ, ਮਤਲਬ ਪੁਲਿਸ ਵਾਲੇ ਮਰੇ, ਪੁਲਿਸ ਵਾਲੇ ਮਾਰ ਦਿੱਤੇ ਗਏ ਤਾਂ ਉਹ ਵੀ ਪੰਜਾਬ ਦੇ ਪੁੱਤ ਮਰੇ। ਜੇ ਅੱਤਵਾਦ ਦੇ ਨਾਂ ਦੇ ਉੱਤੇ ਮੁਕਾਬਲਿਆਂ 'ਚ ਮੁੰਡੇ ਮਾਰੇ ਜਾਂਦੇ ਰਹੇ ਹੈ ਜਾਂ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੁੰਦੇ ਰਹੇ ਤਾਂ ਵੀ ਪੰਜਾਬ ਮਰਦਾ ਰਿਹਾ।
ਜੀ
ਤੇ ਇਹ ਸਾਰੇ ਤਿੰਨੋਂ ਦ੍ਰਿਸ਼ਾਂ ਤੋਂ ਇਲਾਵਾ ਜਿਹੜੇ ਬਿਲਕੁਲ ਨਿਰੋਲ ਝੂਠੇ ਪੁਲਿਸ ਮੁਕਾਬਲੇ ਹੋਏ ਪੰਜਾਬ 'ਚ, ਉਹਦੀ ਤਾਂ ਕੋਈ ਗਿਣਤੀ ਹੋ ਨਹੀਂ। ਅਜੇ ਤੱਕ ਖਰੜ ਵਾਲੀ ਇਹ ਕਾਗਜ਼ ਹੈ ਬਾਰ ਬਾਰ ਮੂੰਹ ਚੜਾਉਂਦੇ ਨੇ, ਕਿਹਾ ਲਓ ਆ ਰਿਪੋਰਟਾਂ ਪਈਆਂ ਨੇ ਕਿ ਕਿਵੇਂ ਸ਼ਮਸ਼ਾਨ ਘਾਟਾਂ 'ਚ ਹੈ ਇੱਦਾਂ ਹੀ ਸੰਸਕਾਰ ਕੀਤੇ ਗਏ ਅਣਪਛਾਤੇ ਕਹਿ ਕੇ, ਤੇ ਮੁੱਛਪੁੱਟ ਨੌਜਵਾਨ ਜਿਹੜਾ ਉੱਠਦਾ ਸੀਗਾ ਚੱਕ ਲਓ ਵੀ ਇਹਨੂੰ, ਹਾਂ ਬਣਾ ਦਿਓ ਵੀ ਅੱਤਵਾਦੀ ਤੇ ਕਰ ਦਿਓ ਜੀ ਇਨਕਾਊਂਟਰ ਝੂਠੇ ਇਨਕਾਊਂਟਰ। ਸੋ ਉਹ ਸਾਰੇ ਪ੍ਰਕਿਰਿਆ ਦੇ ਵਿੱਚ ਅੱਜ ਦੀ ਜੇ ਮੌਜੂਦਾ ਸਰਕਾਰ ਉਹੀ ਜੀ ਉਹ ਭਾਸ਼ਾ ਅਪਣਾਉਂਦੀ ਆ, ਉਹੀ ਤਰੀਕਾਕਾਰ ਅਪਣਾਉਣਾ ਚਾਹੁੰਦੀ ਆ ਤਾਂ ਪੰਜਾਬ ਨੂੰ ਕਿੱਧਰ ਨੂੰ ਧੱਕਣਾ ਚਾਹੁੰਦੀ ਆ।
ਜੀ
ਰਾਣਾ ਬਲਾਚੌਰੀਆ ਜਿਹੜਾ ਖੇਡ ਦਾ ਪ੍ਰਮੋਟਰ ਸੀ ਮੋਹਾਲੀ ਦੇ ਵਿੱਚ, ਉਸਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਹੁਣ ਪਤਾ ਲੱਗ ਰਿਹਾ ਉਹਦਾ ਰਿਵਾਲਵਰ ਵੀ ਖੋਹ ਕੇ ਲੈ ਗਏ ਕੁਝ ਲੋਕ ਉੱਥੇ, ਜਦੋਂ ਉਹਨੂੰ ਸਾਂਭਿਆ ਜਾ ਰਿਹਾ ਸੀ ਲਿਆ ਤਾਂ ਉਹਦੇ ਕੋਈ ਗਹਿਣਾ ਚੀਜ਼ਾਂ ਪੈਸਾ ਧੇਲਾ ਵੀ ਆਲੇ ਦੁਆਲੇ ਨਾਲ ਦਿੰਦਾ, ਖਾਸਾ ਕੁਛ ਹੋਇਆ ਉੱਥੇ। ਪਰ ਪਰਿਵਾਰ ਚਾਹੇਗਾ ਕਿ ਉਹ ਦੋਸ਼ੀ ਫੜੇ ਜਾਣ, ਉਹ ਦੋਸ਼ੀਆਂ ਨੂੰ ਸਜ਼ਾ ਮਿਲੇ। ਤੇ ਜਿਹੜਾ ਤਰੀਕਾਕਾਰ ਅਪਣਾਇਆ ਗਿਆ, ਕਹਿੰਦੇ ਜੀ ਬੰਦੇ ਪਛਾਣ ਲਏ, ਪਛਾਣ ਹੋ ਗਈ, ਪਛਾਣ ਚੋਂ ਇੱਕ ਬੰਦਾ ਨਜ਼ਰ ਚੜ ਗਿਆ, ਇੱਕ ਬੰਦਾ ਏਅਰਪੋਰਟ ਤੋਂ ਫੜ ਹੋ ਗਿਆ ਜੀ, ਇੱਕ ਦੋ ਹੋਰ ਸਾਥੀਆਂ ਦੇ ਮਗਰ ਲੱਗਿਆ ਜੀ, ਹੈਂ ਇੱਕ ਨਾਲ ਇਨਕਾਊਂਟਰ ਹੋ ਗਿਆ ਜੀ, ਲਓ ਜੀ ਮਾਰਤਾ
ਜੀ।
ਅਦਿੱਤਿਆ ਨਾਂ ਦਾ ਇੱਕ ਮੁੰਡਾ ਅੱਜ ਪੁਲਿਸ ਨਾਲ ਇਨਕਾਊਂਟਰ 'ਚ ਮਾਰਿਆ ਗਿਆ। ਵੈਸੇ ਇਨਕਾਊਂਟਰ ਤਾਂ ਅੰਮ੍ਰਿਤਸਰ 'ਚ ਵੀ ਹੋਏ ਨੇ ਜੀ, ਉੱਥੇ ਵੀ ਗਿੱਟੇ ਗੋਡਿਆਂ 'ਚ ਗੋਲੀਆਂ ਵੱਜੀਆਂ ਨੇ, ਗੈਂਗਸਟਰਾਂ ਦਾ ਗਰੁੱਪ ਸੀ ਜੀ, ਅਸੀਂ ਆਹ ਕਰ ਲਿਆ। ਹੁਣ ਇਹ ਸਵਾਲ ਹੈ ਕਿ ਕੀ ਪੁਲਿਸ ਕੋਲ ਸਵੈ ਇਨਕਾਊਂਟਰ ਤੋਂ ਕੋਈ ਤਰੀਕਾ ਹੀ ਨਹੀਂ ਬਚਿਆ? ਅਦਾਲਤਾਂ ਦੀ ਲੋੜ ਹੀ ਖਤਮ ਹੋ ਗਈ? ਕੀ ਪੁਲਿਸ ਇੰਨੀ ਨਾਕਾਮ ਹੋ ਗਈ ਕਿ ਉਹ ਇੱਕ ਬੰਦੇ ਨੂੰ ਫੜਨ ਦੇ ਵਿੱਚ ਵੀ ਕਾਮਯਾਬ ਨਹੀਂ? ਉਹਦਾ ਉਨੇ ਸਮੇਂ ਵੀ ਸਾਹਮਣਾ ਕਰਨ ਲਈ ਤਿਆਰ ਨਹੀਂ ਜਿੰਨੇ ਸਮੇਂ ਦੀ ਗੋਲੀਆਂ ਮੁੱਕੀਆਂ ਨੇ। ਜੇ ਸੱਚਮੁੱਚ ਗੋਲੀਬਾਰੀ ਹੁੰਦੀ ਹੈ
ਜੀ,
ਜੇ ਫੜੇ ਬੰਦੇ ਦਾ ਇਨਕਾਊਂਟਰ ਹੁੰਦਾ ਫਿਰ ਤਾਂ ਸਭ ਨੂੰ ਪਤਾ ਕੀ ਖੇਡ ਹੁੰਦੀ ਹੈ ਨਾ। ਸੋ ਇਹ ਤਰੀਕਾਕਾਰ ਲਗਾਤਾਰ, ਮਤਲਬ ਕਿਸੇ ਸਮੇਂ ਪੰਜਾਬ ਦੇ ਵਿੱਚ ਨਾ ਵੱਡੀ ਗਿਣਤੀ 'ਚ FIR ਲਿਖੀਆਂ ਜਾਂਦੀਆਂ ਹੁੰਦੀਆਂ ਸੀ ਕਿ ਨਾਕਾ ਲੱਗਿਆ ਸੀ ਜੀ, ਸਾਈਕਲ ਤੇ ਬੰਦਾ ਝੋਲਾ ਟੰਗੀ ਆ ਰਿਹਾ ਸੀ, ਉਹਨੂੰ ਹੱਥ ਦਿੱਤਾ ਤੇ ਉਹ ਸਾਈਕਲ ਛੱਡ ਕੇ ਭੱਜ ਗਿਆ, ਸਾਈਕਲ ਦੇ ਵਿੱਚੋਂ ਝੋਲਾ ਲਾ ਕੇ ਫਰੋਲਿਆ ਗਿਆ ਤਾਂ 1 ਗ੍ਰਾਮ ਫੀਮ ਨਿਕਲੀ ਜੀ, ਭੁੱਕੀ ਨਿਕਲੀ ਜੀ। ਆ ਜੀ ਇਹ ਨਸ਼ੇ ਦੀ ਇੱਕੋ ਤਰ੍ਹਾਂ ਦੀ ਹੁੰਦੀਆਂ ਸੀ। ਫਿਰ ਖੜਕੂਵਾਦ ਦੇ ਦੌਰ ਦੇ ਦੌਰਾਨ ਪੰਜਾਬ ਦੇ ਵਿੱਚ ਖੂਬ FIR ਇੱਕੋ ਸਾਰ ਦੀਆਂ ਲਿਖੀਆਂ ਗਈਆਂ ਕਿ ਲੋਹੀਆਂ ਦੀਆਂ ਬੁੱਕਲ ਮਾਰੀਆਂ ਵੀ ਸੀਗੀਆਂ ਜੀ, ਮੂੰਹ ਢੱਕੇ ਵੀ ਸੀਗੇ ਜੀ, ਹੈ ਨਾ, ਤੇ ਬੁਲਟ ਮੋਟਰਸਾਈਕਲ ਤੇ ਆ ਰਹੇ ਸੀ, ਨਾਕੇ ਤੇ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਫਾਇਰ ਕੱਢਤੇ ਜੀ। ਜਵਾਬੀ ਕਾਰਵਾਈ ਦੇ ਵਿੱਚ ਮੋਟਰਸਾਈਕਲ ਛੱਡ ਕੇ ਇੱਕ ਨੌਜਵਾਨ ਭੱਜ ਗਿਆ ਜੀ, ਇੱਕ ਮਾਰਿਆ ਗਿਆ। ਸੋ ਉਸੇ ਤਰ੍ਹਾਂ ਦੇ ਇੱਕੋ ਤਰ੍ਹਾਂ ਦੇ ਦ੍ਰਿਸ਼ ਹੁਣ ਪੰਜਾਬ 'ਚ ਹਰ ਰੋਜ਼ ਵਾਪਰਦੇ ਨੇ ਕਿ ਜੀ ਗੈਂਗਸਟਰ ਫੜਿਆ, ਉਹਦੇ ਕੋਲੋਂ ਹਥਿਆਰ ਬਰਾਮਦ ਕਰਾਉਣ ਲਈ ਜਦੋਂ ਲੈ ਕੇ ਗਏ ਤਾਂ ਉਹਨੇ ਉਸੇ ਹਥਿਆਰ ਨਾਲ ਵਾਰ ਕਰਤਾ, ਉਹਦੇ ਸਾਥੀ ਆ ਗਏ ਉਹਨਾਂ ਨੇ ਵਾਰ ਕਰਤਾ ਤੇ ਉਸ ਦੇ ਵਿੱਚ ਜੀ ਗੈਂਗਸਟਰ ਮਾਰਿਆ ਗਿਆ ਜੀ, ਜਾਂ ਉਹਦੇ ਗਿੱਟੇ ਗੋਡੇ 'ਚ ਗੋਲੀ ਵੱਜ ਗਈ ਜੀ। ਮਤਲਬ ਇੱਕੋ ਤਰ੍ਹਾਂ ਦਾ ਤਰੀਕਾ। ਤੇ ਹੁਣ ਇਹ ਉਹੀ ਚੀਜ਼ਾਂ ਨੇ ਜਿਹੜੀਆਂ ਕਰਨ ਬਾਠ ਵਾਲੇ ਮਾਮਲੇ, ਜਿਵੇਂ ਕਹਿੰਦੇ ਸੀਗੇ ਕਿ ਅਸੀਂ ਬੰਦਾ ਮਾਰ ਕੇ ਆਏ ਹਾਂ, ਦੇਰ ਨਹੀਂ ਲਾਉਂਦੇ, ਤੇ ਕਰਨ ਬਾਠ ਵਾਲਾ ਮਾਮਲਾ ਸਭ ਦੇ ਚੇਤੇ 'ਚ ਹੋਏਗਾ
ਜੀ।
ਤੇ ਹੁਣ ਅੱਜ ਹੀ ਇੱਕੋ ਦਿਨ 'ਚ ਦੋ ਇਨਕਾਊਂਟਰ ਦੀ ਗੱਲ ਆਪਾਂ ਕਰ ਰਹੇ ਹਾਂ, ਅੰਮ੍ਰਿਤਸਰ ਤੋਂ ਲੈ ਕੇ ਇਸ ਮੁੰਡੇ ਦੀ, ਜਿਹੜਾ ਮੈਂ ਕਹਿੰਦਾ ਕਿ ਜੇ ਉਹ ਗੁਨਾਹਗਾਰ ਸੀ ਰਾਣਾ ਬਲਾਚੌਰੀਆ ਦੇ ਕਤਲ ਦੇ ਮਾਮਲੇ 'ਚ, ਤਾਂ ਜਨਾਬ ਉਹਦਾ ਇਨਕਾਊਂਟਰ ਕਰਕੇ ਤੁਸੀਂ ਪਰਿਵਾਰ ਨੂੰ ਹੋ ਸਕਦਾ ਫੌਰੀ ਤੌਰ ਤੇ ਲੱਗੇ ਕਿ ਹਾਂ ਲੈ ਵੀ ਬਦਲਾ ਲੈ ਲਿਆ, ਪਰ ਲੰਮਾ ਸੋਚ ਕੇ ਦੇਖੋ ਕਿ ਕੀ ਇਹ ਪਤਾ ਲੱਗ ਸਕੂਗਾ ਫਿਰ ਇਸ ਕਾਂਡ ਦੇ ਪਿੱਛੇ ਸੀ ਕੌਣ
ਜੀ।
ਤੁਸੀਂ ਇੱਕ ਤਰ੍ਹਾਂ ਸਬੂਤ ਤਾਂ ਨਹੀਂ ਮਿਟਾ ਰਹੇ, ਮਤਲਬ ਕਿ ਇਨਸਾਫ਼ ਦੇ ਨਾਂ ਦੇ ਉੱਤੇ, ਤੇ ਗਾਹਾਂ ਤੱਕ ਉਹ ਕੜੀ ਤੱਕ ਪਹੁੰਚੋ ਹੀ ਨਾ। ਮਤਲਬ ਇਹ ਤਾਂ ਇੱਕ ਫਿੱਲੇ ਹੋਣੇ ਨਾ, ਇੱਕ ਤਾਂ ਟੂਲ ਹੋਣੇ ਨਾ, ਅਸਲੀ ਤਾਂ ਕੋਈ ਤਾਰਾਂ ਦਾ ਹਿਲਾਉਣ ਨਾਲ ਕੋਈ ਹੋਰ ਹੁੰਦਾ, ਤੇ ਉੱਥੇ ਤੱਕ ਪਹੁੰਚਣ ਦਾ ਰਾਹ ਖਤਮ ਕੀਤਾ ਜਾ ਰਿਹਾ, ਇਹ ਵੀ ਸਵਾਲ ਖੜਾ
ਜੀ।
ਜਾਂ ਪੰਜਾਬ ਪੁਲਿਸ ਹੁਣ ਇੱਥੋਂ ਵੀ ਫੀਤੀਆਂ ਭਾਲਦੀ ਹੈ ਕਿ ਇੱਥੋਂ ਵੀ ਹੋਰ ਇਨਾਮ ਮਿਲ ਜਾਣ ਸਾਨੂੰ, ਹੋਰ ਤਰੱਕੀਆਂ ਹੋ ਜਾਣ। ਬੇਸ਼ੱਕ ਇਹ ਤਰੀਕਾ ਕਰਕੇ ਹੀ ਜਨਤਾ ਨੂੰ ਲੱਗਦਾ ਕਿ ਬਈ ਅਦਾਲਤਾਂ 'ਚ ਧੱਕੇ ਖਾਂਦਿਆਂ ਸਾਲਾਂ ਬੀਤ ਜਾਂਦੇ ਨੇ, ਇਸ ਲਈ ਇਹ ਬਿਹਤਰ ਹੈ। ਪਰ ਇਹ ਚੇਤੇ ਰੱਖਣ ਦੀ ਲੋੜ ਹੈ, ਜੇ ਖੁੱਲ੍ਹਾ ਹੱਥ ਦਿੱਤਾ ਫਿਰ ਉਹ ਕਿਸੇ ਦੇ ਗੁਲਾਮੀ ਨੂੰ ਵੀ ਹੱਥ ਪਾਉਣ ਲੱਗ ਜਾਂਦੇ ਨੇ, ਫਿਰ ਉਹ ਸਭ ਨੂੰ ਉਹਨਾਂ ਲਈ ਫਿਰ ਸਾਰਾ ਭੀੜ ਤੰਤਰ ਆਪਣਾ ਸ਼ਿਕਾਰ ਲੱਗਣ ਲੱਗ ਜਾਂਦਾ। ਸੋ ਗੈਂਗਸਟਰ ਗੈਂਗਸਟਰਾਂ ਵਾਂਗ ਜੇ ਵਿਵਹਾਰ ਕਰਦੇ ਨੇ ਤਾਂ ਉਹਨਾਂ ਦੇ ਲਈ ਕਾਨੂੰਨੀ ਹੱਥਕੜੀਆਂ ਅਦਾਲਤਾਂ ਇੱਕ ਪ੍ਰਕਿਰਿਆ, ਤੇ ਜੇ ਪੁਲਿਸ ਵੀ ਗੈਂਗਸਟਰਾਂ ਵਾਂਗ ਵਰਤਾਵ ਕਰਦੀ ਹੈ ਜੀ, ਫਿਰ ਉਹਨਾਂ ਲਈ ਕਿਹੜੀ ਅਦਾਲਤ ਤੇ ਕਿਹੜੀ ਹੱਥਕੜੀ? ਆਪਾਂ ਦੇਖਦੇ ਹਾਂ ਸਾਲਾਂ ਬੀਤ ਗਏ ਤੇ ਹੁਣ ਜਾ ਕੇ ਕਈ ਮਾਮਲਿਆਂ ਦੇ ਵਿੱਚ ਸਜ਼ਾ ਜ਼ਾਬਤ ਆਉਂਦੀ, ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਦੇਰ ਨਾਲ ਮਿਲਿਆ ਇਨਸਾਫ, ਫਿਰ ਇਨਸਾਫ ਕਿਵੇਂ ਹੋ ਸਕਦਾ? ਪਰ ਸਵਾਲ ਤਾਂ ਇਹ ਖੜਾ ਜੀ, ਜੇਲ੍ਹ ਦੇ ਅੰਦਰ ਵੀ ਕੈਦੀ, ਕੱਲ ਜੋ ਕੁਛ ਲੁਧਿਆਣਾ ਜੇਲ੍ਹ ਚ ਵਾਪਰਿਆ ਸੈਂਟਰਲ ਜੇਲ੍ਹ ਦੇ ਵਿੱਚ, ਜੇਲ੍ਹ ਸੁਪਰਡੈਂਟ ਵੀ ਕੁੱਟਤਾ ਜੀ, ਕਹਿੰਦੇ ਜੀ ਉਹਦੇ ਵੀ ਸਿਰ ਚ ਇੱਟ ਮਾਰਤੀ ਜੀ, ਮਤਲਬ ਤੁਹਾਡੇ ਬਾਹਰ ਵੀ ਕੁਛ ਕੰਟਰੋਲ ਨਹੀਂ ਹੋ ਰਿਹਾ, ਤੇ ਜੇਲ੍ਹਾਂ ਦੇ ਅੰਦਰ ਜਿੱਥੇ ਕਹਿੰਦੀ ਆ ਸਾਰਾ ਤੰਤਰ ਯੰਤਰ, ਉੱਥੇ ਵੀ ਤੁਹਾਡੇ ਕੁਛ ਕੰਟਰੋਲ ਚ ਨਹੀਂ ਹੋ ਰਿਹਾ। ਤੇ ਪਰ ਊ ਜਦੋਂ ਉੱਪਰੋਂ ਹਦਾਇਤ ਆ ਜਾਵੇ ਫਿਰ ਇਨਕਾਊਂਟਰ ਵਾਲੀ ਖੇਡ ਖੇਡਣੀ। ਸੋ ਇਹ ਪਛਾਣਨਾ ਔਖਾ ਹੋ ਗਿਆ ਜੀ ਕਿ ਪੰਜਾਬ 'ਚ ਗੈਂਗਸਟਰ ਹਾਵੀ ਨੇ ਕਿ ਪੁਲਿਸ ਹਾਵੀ ਹੈ। ਪੁਲਿਸ ਤੇ ਗੈਂਗਸਟਰਾਂ 'ਚ ਮੁਕਾਬਲਾ ਇੱਕੋ ਤਰੀਕਾ ਕਰਦਾ ਕਿਉਂ ਹੈ? ਇਹ ਕਾਨੂੰਨੀ ਤੌਰ ਦੇ ਉੱਤੇ ਸੰਵਿਧਾਨਕ ਤੌਰ 'ਤੇ ਸਮਝਣ ਦਾ ਵਿਸ਼ਾ।
ਤੇ ਦੀਪਕ ਜੀ, ਅੰਮ੍ਰਿਤਪਾਲ ਸਿੰਘ ਨੂੰ ਅੱਜ ਵੀ ਕੋਈ ਰਾਹਤ ਨਹੀਂ ਮਿਲੀ ਜੀ?
ਬਿਲਕੁਲ ਜੀ, ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀਗੇ ਕਿ ਪਿਛਲੇ 2-3 ਦਿਨਾਂ ਤੋਂ ਹੜਤਾਲ 'ਤੇ ਨੇ ਵਕੀਲ, ਹਰਿਆਣੇ ਨਾਲ ਸੰਬੰਧਿਤ ਵਕੀਲ ਸੀ ਇੱਥੇ ਨਵਾਂ ਗਾਓਂ ਦੇ ਵਿੱਚ, ਸ਼ਾਇਦ ਉਹਦੇ ਨਾਲ ਕੋਈ ਵਧੀਕੀ ਹੋਈ ਕੁਛ ਹੋਇਆ ਅਤੇ ਉਹਨੇ ਸ਼ਿਕਾਇਤ ਕੀਤੀ, ਉਹਦੀ ਸ਼ਿਕਾਇਤ 'ਤੇ ਪੰਜਾਬ ਪੁਲਿਸ ਨੇ ਕਾਰਵਾਈ ਉਹ ਨਹੀਂ ਕੀਤੀ, ਅਤੇ ਉਹ ਡੀ ਜੀ ਪੀ ਨੂੰ ਵੀ ਪੁੱਛਿਆ ਜਾ ਰਿਹਾ 24 ਘੰਟਿਆਂ 'ਚ ਦੱਸੋ ਜੀ ਕਿ ਐੱਫ ਆਈ ਆਰ ਕਿਉਂ ਨਹੀਂ ਦਰਜ, ਡੀ ਜੀ ਪੀ ਪੰਜਾਬ ਦਾ ਤਲਬ ਕੀਤਾ ਜਾ ਰਿਹਾ। ਪਰ ਵਕੀਲਾਂ ਦੀ ਸੂਬੇ 'ਚ ਪੰਜਾਬ ਤੋਂ ਲੈ ਕੇ ਹਰਿਆਣੇ ਤੱਕ ਮਤਲਬ ਹੜਤਾਲ ਚੱਲ ਰਹੀ ਹੈ ਉਸ ਪ੍ਰਕਿਰਿਆ 'ਚ। ਸੋ ਇਸ ਲਈ ਪੰਜਾਬ ਹਰਿਆਣਾ ਹਾਈਕੋਰਟ 'ਚ ਹੜਤਾਲ ਹੈ ਜੀ, ਅਤੇ ਉਸ ਹੜਤਾਲ ਦੇ ਚੱਲਦੇ ਵਕੀਲ ਪੇਸ਼ ਨਹੀਂ ਹੋ ਰਹੇ। ਕੱਲ੍ਹ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਖੁਦ ਪੈਰਵੀ ਕੀਤੀ ਸੀ, ਅੱਜ ਫਿਰ ਉਸ ਮਸਲੇ 'ਤੇ ਸੁਣਵਾਈ ਸੀ, ਅੱਜ ਵੀ ਕੋਈ ਗਲਤਾਂ ਨੂੰ ਪੱਤਣ ਨਹੀਂ ਲੱਗੀ, ਹੁਣ ਸੁਣਵਾਈ ਫਿਰ ਕੱਲ੍ਹ 'ਤੇ ਚਲੀ ਗਈ ਹੈ। ਵਿਜੇ ਜੀ, ਕੱਲ੍ਹ 18 ਤਰੀਕ ਹੋ ਜਾਣੀ ਹੈ ਅਤੇ 19 ਤਰੀਕ ਨੂੰ ਸਰਦਰ ਉੱਤੇ ਇਜਲਾਸ ਮੁੱਕ ਜਾਣਾ
ਜੀ,
ਅਤੇ ਜੇ ਕੱਲ੍ਹ ਨੂੰ ਫੈਸਲਾ ਵੀ ਹੋਇਆ ਤਾਂ ਕੀ 19 ਤਰੀਕ ਵਾਲੇ ਇੱਕ ਦਿਨ ਲਈ ਸੈਸ਼ਨ ਜਾ ਕੇ ਉਹਨੂੰ ਬੋਲਣ ਦਾ ਮੌਕਾ ਮਿਲੇਗਾ ਜਾਂ ਨਹੀਂ? ਸਵਾਲ ਤਾਂ ਵੀ ਖੜਾ। ਜਾਂ ਫਿਰ ਸੱਚਮੁੱਚ ਇਹ ਫੈਸਲਾ, ਆਪਾਂ ਕੱਲ੍ਹ ਵੀ ਗੱਲ ਕਰਦੇ ਸੀਗੇ, ਲਿਆ ਜਾਏਗਾ ਕਿ ਜੇ ਇਹ ਸੈਸ਼ਨ ਨਹੀਂ ਤਾਂ ਅਗਲੇ ਸੈਸ਼ਨ ਤੋਂ ਪੂਰੇ ਤੋਂ ਮੌਕਾ ਦੇ ਦਿਆਂਗੇ। ਸੋ ਕੀ ਇਹ ਸਿਰਫ ਅਦਾਲਤੀ ਪ੍ਰਕਿਰਿਆ ਤਹਿਤ ਮਾਮਲਾ ਲਟਕਦਾ ਜਾ ਰਿਹਾ ਜਾਂ ਇਹਦੇ ਪਿੱਛੇ ਕੁਝ ਹੋਰ ਵੀ ਸ਼ਕਤੀਆਂ ਕੰਮ ਕਰਦੀ ਹੈ? ਇਹ ਵੀ ਚਰਚਾ ਖੂਬ ਹੈ। ਪਰ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਅੱਜ ਤਾਂ ਰਾਤ ਨਹੀਂ ਮਿਲੀ, ਫਿਰ ਕੱਲ੍ਹ ਦੀ ਝਾਕ ਰਹੇਗੀ ਕਿ ਸਵੇਰ ਨੂੰ ਕੀ ਘੱਟੋ ਘੱਟ ਇਹਨਾਂ ਅਜਿਹੇ ਮਸਲਿਆਂ ਦੇ ਉੱਤੇ ਤੁਰੰਤ ਫੈਸਲੇ ਕੀ ਹੁੰਦੇ? ਸਵਾਲ ਤਾਂ ਇਹ ਹੈ ਕਿ ਕੀ ਉਹਨੂੰ ਪੈਰੋਲ ਮਿਲਣੀ ਚਾਹੀਦੀ ਹੈ, ਉਹ ਜਾ ਸਕਦਾ ਹੈ ਸੈਸ਼ਨ 'ਚ ਹਿੱਸਾ ਲੈਣ ਜਾਂ ਨਹੀਂ, ਹਾਂ ਜਾਂ ਨਾ ਵਾਲਾ ਫੈਸਲਾ ਕਿਉਂ ਨਹੀਂ ਹੁੰਦਾ? ਜੇ 'ਚ ਇੰਨੀਆਂ ਘੁੰਡੀਆਂ ਨੇ, ਵਕੀਲ ਲੋਕ ਕਾਨੂੰਨੀ ਮਾਹਰ ਲੋਕ ਜ਼ਿਆਦਾ ਜਾਣਦੇ ਹੋਣਗੇ, ਬਾਹਰੋਂ ਬੈਠ ਕੇ ਦੇਖਦੇ ਹਾਂ ਲੱਗਦਾ ਕਿ ਕਿਤੇ ਬੇਮਤਲਬ ਤੋਂ ਲਟਕਾਇਆ ਤਾਂ ਨਹੀਂ ਜਾ ਰਿਹਾ? ਇਹ ਵੀ ਪਹਿਲੂ ਹੈ। ਸਰਕਾਰਾਂ ਜਵਾਬ ਦੇਣ 'ਚ ਜਾਣ ਬੁੱਝ ਕੇ ਦੇਰੀ ਤਾਂ ਨਹੀਂ ਕਰਦੀਆਂ? ਜਵਾਬ ਇਹੋ ਜਿਹੇ ਕੱਚੇ ਪੱਕੇ ਤਾਂ ਨਹੀਂ ਜਾਂਦੇ ਕਿ ਅਦਾਲਤ ਨੂੰ ਵਾਰ ਵਾਰ ਪੁੱਛਣਾ ਪਵੇ? ਸੋ ਇਹ ਘੁੰਡੀਆਂ ਤਾਂ ਨਹੀਂ ਗੀਆਂ, ਪਰ ਜੋ ਵੀ ਹੈ ਜੀ, ਅੱਜ ਵੀ ਰਾਹਤ ਨਹੀਂ ਹੈ। ਕੱਲ੍ਹ ਨੂੰ ਦੇਖਦੇ ਹਾਂ ਕੀ ਹੁੰਦਾ, ਨਹੀਂ ਤਾਂ 19 ਤਰੀਕ ਤੋਂ ਬਾਅਦ ਤਾਂ ਇਹ ਕਹਾਣੀ ਖਤਮ ਹੈ, ਫਿਰ ਨਵੇਂ ਸਿਰੇ ਤੋਂ ਚੈਪਟਰ ਸ਼ੁਰੂ ਹੋਊਗਾ
ਜੀ। ਦੀਪਕ ਜੀ, ਜਿਹੜੀ ਵੋਟਾਂ ਦੀ ਰਿਵੀਜ਼ਨ ਕੀਤੀ ਜਾ ਰਹੀ ਹੈ SIR ਵਾਲਾ ਜਿਹੜਾ ਮਾਮਲਾ ਹੈ, ਉਹਦੇ ਬਾਰੇ ਸਮੇਂ ਸਮੇਂ 'ਤੇ ਖਬਰਾਂ ਆਉਂਦੀਆਂ। ਹੁਣ ਤਕਰੀਬਨ 1.5 ਮਹੀਨਾ ਹੋ ਗਿਆ ਨਾ ਇਹ ਸਾਰਾ ਇਹ ਕਾਰਵਾਈ ਚੱਲਦੀ ਨੂੰ। ਮੈਨੂੰ ਯਾਦ ਆ ਤੁਸੀਂ ਕੁਝ ਦਿਨ ਪਹਿਲਾਂ ਖਬਰ ਸਾਂਝੀ ਕੀਤੀ ਸੀ, ਕਈ ਜਿਹੜੇ ਬੂਥ ਲੈਵਲ ਵਾਲੇ ਅਫਸਰ ਨੇ ਉਹ ਇੰਨੇ ਪਰੇਸ਼ਾਨ ਨੇ ਇਸ ਕੰਮ ਤੋਂ, ਕਈ ਤਾਂ ਖੁਦਕੁਸ਼ੀ ਕਰ ਗਏ ਨੇ ਜੀ। ਅੱਜ ਕੁਝ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਇਹ ਖਬਰ ਛਪ ਰਹੀ ਹੈ ਕਿ 33 ਜਣਿਆਂ ਨੇ ਖੁਦਕੁਸ਼ੀ ਕਰ ਲਈ ਹੋਈ ਹੈ ਇਸ ਕੰਮ ਤੋਂ, ਇੰਨੇ ਅੱਕ ਗਏ ਉਹ 1.5 ਮਹੀਨੇ ਦੇ ਅੰਦਰ ਅੰਦਰ BLO।
ਬਿਲਕੁਲ ਵਿਜੇ ਜੀ, ਆਪਾਂ ਪਿਛਲੇ ਦਿਨਾਂ 'ਚ ਗੱਲ ਕਰਦੇ ਆਏ ਹਾਂ ਕਿ 20 ਦਿਨਾਂ 'ਚ 22 ਖੁਦਕੁਸ਼ੀਆਂ, ਫਿਰ ਉਹ ਗਿਣਤੀ ਵਧਣ ਲੱਗ ਪਈ। ਆਪਾਂ ਤਾਂ ਘੱਟੋ ਘੱਟ ਅੱਜ ਤੋਂ 10 ਹਫ਼ਤੇ ਪਹਿਲਾਂ
ਬਿਲਕੁਲ
ਇਸ ਖਬਰ ਨਜ਼ਰਸਾਨੀ ਕੀਤੀ ਸੀ, ਤੇ ਉਸ ਤੋਂ ਬਾਅਦ ਇਹਨਾਂ ਨੇ ਥੋੜ੍ਹਾ ਸਮਾਂ ਵੀ ਵਧਾਇਆ। ਪਰ ਉਹ ਜਿਹੜੇ ਸੀਗੇ, ਇਕੱਲਾ ਕੰਮ ਦਾ ਦਬਾਅ ਨਹੀਂ ਸੀ ਉਹਦੇ ਵਿੱਚ, ਕਿਉਂਕਿ ਉਹਨਾਂ ਦੇ ਪਰਿਵਾਰਕ ਜੀਆਂ ਨੇ ਦੱਸਿਆ ਕਿ ਉਸਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ, ਮਰਨ ਤੋਂ ਪਹਿਲਾਂ ਸਾਨੂੰ ਫੋਨ 'ਤੇ ਦੱਸਿਆ, ਚਿੱਠੀ ਪਾਈ ਕਿ ਜੀ ਮੇਰੇ 'ਤੇ ਇਹ ਦਬਾਅ ਬਣਾਇਆ ਜਾ ਰਿਹਾ ਕਿ ਇਹ ਖਾਸ ਵਰਗ ਦੀਆਂ ਵੋਟਾਂ ਕੱਟ ਦਿਉ, ਇਹ ਖਾਸ ਧਰਮ ਦੀਆਂ ਵੋਟਾਂ ਕੱਟ ਦਿਉ, ਇਸ ਖਾਸ ਖਿੱਤੇ ਦੇ ਲੋਕਾਂ ਦੀਆਂ ਵੋਟਾਂ ਕੱਟ ਦਿਉ, ਕਿ ਅਜਿਹਾ ਦਬਾਅ ਹੈ ਮੇਰੇ 'ਤੇ, ਆਹ ਬਣਾ ਦਿਉ ਜਿਨ੍ਹਾਂ ਦੇ ਕੋਲ ਡਾਕੂਮੈਂਟ ਵੀ ਨਹੀਂ ਹੈਗੇ ਇਹਨਾਂ ਦੀਆਂ ਬਣਾ ਦਿਉ। ਸੋ ਇਸ ਤਰੀਕਾ ਕਰਨ ਨਾਲ ਮਤਲਬ ਇਹਦਾ ਮਤਲਬ SIR ਸ਼ੱਕੀ ਹੁੰਦੀ ਜਾ ਰਹੀ ਹੈ, ਪਰ ਉਹਦੇ ਬਾਵਜੂਦ ਵੀ ਰੁਕ ਨਹੀਂ ਰਹੀ। ਹੁਣ ਹੋਰਨਾਂ ਸੂਬਿਆਂ 'ਚ ਅੱਗੇ ਵੱਧ ਗਈ
ਜੀ,
ਆਹ 5 ਸੂਬਿਆਂ ਦੇ ਅੰਕੜੇ ਆ ਜੀ। 5 ਸੂਬਿਆਂ 'ਚ SIR ਤੋਂ ਬਾਅਦ ਜਿਹੜਾ ਪਹਿਲਾ ਖਰੜਾ ਜਾਰੀ ਹੋਇਆ, 1 ਕਰੋੜ ਤੋਂ ਵੱਧ ਵੋਟ ਕੱਟੀ ਗਈ ਜੀ।
ਅੱਛਾ ਜੀ,
1 ਕਰੋੜ ਤੋਂ ਵੱਧ ਵੋਟ 5 ਸੂਬੇ ਨੇ, ਜਿਹਦੇ ਵਿੱਚ 3 ਸੂਬੇ ਨੇ, 2 ਕੇਂਦਰ ਸ਼ਾਸਿਤ ਪ੍ਰਦੇਸ਼ ਨੇ। ਤੇ ਇਹਨਾਂ ਦੇ ਵਿੱਚੋਂ 1 ਕਰੋੜ ਤੋਂ ਵੱਧ ਜਿਹੜੀ ਵੋਟ ਕੱਟੀ ਆ ਉਹਦੇ ਵਿੱਚੋਂ 58 ਲੱਖ ਵੋਟ ਇਕੱਲੀ ਪੱਛਮੀ ਬੰਗਾਲ ਦੀ ਕੱਟੀ ਆ
ਜੀ
ਤੇ ਇਹਦਾ ਮਤਲਬ ਪੱਛਮੀ ਬੰਗਾਲ ਦੇ ਵਿੱਚ ਉਹ ਵੋਟਾਂ ਕੱਟੀਆਂ ਜਾ ਰਹੀਆਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੂੰ ਨਹੀਂ ਪੈਂਦੀਆਂ ਕਿ ਇਹ ਪ੍ਰਕਿਰਿਆ ਸ਼ੰਕਾ ਤਾਂ ਫਿਰ ਪੈਦਾ ਹੋਊਗੀ ਉਹ ਜਨਾਬ ਮਤਲਬ ਮੈਂ ਦੇਖ ਰਿਹਾ ਸੀਗਾ ਕਿ ਕਹਿੰਦੇ ਜੀ 27 ਅਕਤੂਬਰ ਨੂੰ ਇਹ ਗਿਣਤੀ ਕੁੱਲ ਜੇ ਕਾਪਰਾ ਗੱਲ ਕਰੀਏ ਮਤਲਬ ਓਵਰਆਲ ਇਹਨਾਂ ਸਾਰੇ ਖੇਤਰਾਂ ਦੀ ਤਾਂ ਕਹਿੰਦੇ ਜੀ 13,36,00,000 ਵੋਟ ਸੀਗੀ ਕੁੱਲ ਜੇ ਆਪਾਂ 5 ਸੂਬਿਆਂ ਦੀ ਆਪਾਂ ਕੁੱਲ ਵੋਟਾਂ ਮਿਲਾ ਲਈਏ ਤਾਂ ਉਹ 13,36,00,000 ਵੋਟ ਬਣਦੀ ਸੀ ਜੀ ਇਹ 27 ਅਕਤੂਬਰ ਦੀ ਗਿਣਤੀ ਸੀਗੀ ਜਿਹੜੀ ਹੁਣ ਐਸ ਆਈ ਆਰ ਦਾ ਪਹਿਲਾ ਖਰੜ ਦੇ ਵਿੱਚ ਇਹ ਗਿਣਤੀ ਘੱਟ ਕੇ 12,32,00,000 ਰਹਿ ਗਈ ਮਤਲਬ ਜਿਹੜੀ 13,36,00,000 ਸੀ ਉਹ 12,32,00,000 ਰਹਿ ਗਈ ਮਤਲਬ ਲਗਭਗ 1 ਕਰੋੜ ਤੋਂ ਵੱਧ ਵੋਟ ਉੱਡ ਗਈ ਹੁਣ ਇਹਦੇ ਵਿੱਚ ਪੱਛਮੀ ਬੰਗਾਲ ਦੀ ਇਕੱਲੇ ਦੀ 58,00,000 ਵੋਟ ਕੱਟੀ ਹੈ ਜੀ ਪੱਛਮੀ ਬੰਗਾਲ ਦੇ ਵਿੱਚ 7,76,00,000 ਵੋਟ ਸੀ ਜਿਹੜੀ ਕੱਟਣ ਤੋਂ ਬਾਅਦ 7,08,00,000 ਰਹਿ ਗਈ ਮਤਲਬ 58,00,000 ਵੋਟ ਗਈ
ਜੀ
ਜੇ 5 ਸੂਬਿਆਂ ਦੇ ਵਿੱਚ 1 ਕਰੋੜ ਵੋਟ ਜਾਲੀ ਪਈ ਹੈ ਜਾਂ ਗਲਤ ਵੋਟ ਹੈ ਜਾਂ ਘੁਸਪੈਠੀਆਂ ਦੀ ਵੋਟ ਹੈ ਜਨਾਬ ਫਿਰ ਤਾਂ ਲੋਕ ਸਭਾ ਦੇ ਨਤੀਜੇ ਵੀ ਗਲਤ ਨੇ ਫਿਰ ਤਾਂ ਉੱਥੇ ਨਜ਼ਰਸਾਨੀ ਕਰੋ ਨਾ ਪਿੱਛੇ ਤੁਸੀਂ 150 ਸਾਲ ਵੀ ਤਾਂ ਪਿੱਛੇ ਜਾਂਦੇ ਹੋ ਨਾ
ਜੀ
ਕਿ ਹਾਂ ਉਹ ਬੰਦੇ ਮਾਤਰਮ ਤੇ ਬਹਿਸ ਹੋਈ ਹੈ ਨਾ ਤੇ ਉਹ ਉਸਦੇ ਉੱਤੇ ਮਤਲਬ ਕਿ ਉੱਥੇ ਕਈਆਂ ਨੂੰ ਪੁੱਛਣਾ ਕਿ ਹਾਂ ਜੀ ਗਾ ਕੇ ਦੱਸ ਦੋ ਤਾਂ ਉੱਥੇ ਟੈਲੀਵਿਜ਼ਨਾਂ ਤੇ ਗਾਉਣਾ ਨਹੀਂ ਆਇਆ ਕਈਆਂ ਨੂੰ ਸੋ ਇਸ ਤਰੀਕਾਕਾਰ ਨਾਲ ਕਿੰਨੇ ਹੀ ਸਵਾਲ ਖੜੇ ਨੇ ਤੇ ਜੇ ਤੁਸੀਂ ਉੱਥੇ ਇੰਨਾ 150 ਸਾਲ ਅਸੀਂ ਪਿੱਛੇ ਜਾ ਕੇ ਕਰ ਸਕਦੇ ਹਾਂ ਗੱਲ ਤਾਂ ਫਿਰ ਤਾਂ ਤਾਜ਼ੀ ਚੋਣ ਹੋ ਕੇ ਹਟੀ ਆ ਐਡਾ ਬੜਾ ਸੋ ਕੁੱਲ ਮਿਲਾ ਕੇ ਇਸ ਦੇ ਉੱਤੇ ਬਹਿਸ ਛਿੜ ਰਹੀ ਹੈ ਦੇਸ਼ ਭਰ ਦੇ ਵਿੱਚ ਸ਼ੰਕੇ ਸ਼ੋਭੇ ਪੈਦਾ ਹੋ ਰਹੇ ਨੇ ਤੇ ਇੱਧਰ ਮਨਰੇਗਾ ਦਾ ਨਾਂ ਬਦਲ ਜਿਹੜਾ ਨਰੇਗਾ ਤੋਂ ਮਨਰੇਗਾ ਬਣਿਆ ਸੀ ਤੇ ਹੁਣ ਉਹ ਜੀ ਰਾਮ ਜੀ ਜੀ ਬਣ ਗਿਆ ਉਹਦੇ ਉੱਤੇ ਵੀ ਕਾਂਗਰਸ ਕਹਿੰਦੀ ਅਸੀਂ ਤਾਂ ਦੇਸ਼ ਭਰ ਚ ਮੁੱਦਾ ਖੜਾ ਕਰਾਂਗੇ ਜੀ ਕਿ ਨਾਮ ਵੀ ਬਦਲ ਰਹੇ ਨੇ ਇਹ ਤੇ ਯੋਜਨਾ ਵੀ ਮਾਰ ਰਹੇ ਨੇ ਹੁਣ ਉਹ ਕਿੰਨਾ ਕੁ ਵੱਡਾ ਇਹਨੂੰ ਮੁੱਦਾ ਬਣਾ ਪਾਉਂਦੇ ਨੇ ਐਸ ਆਈ ਆਰ ਤੋਂ ਲੈ ਕੇ ਹੈ ਵੋਟ ਚੋਰੀ ਤੋਂ ਲੈ ਕੇ ਇਸ ਮਨਰੇਗਾ ਤੱਕ ਇਹ ਦੇਖਦੇ ਹਾਂ ਜੀ ਵਿਰੋਧੀ ਧਿਰ ਚ ਕਿੰਨਾ ਕੁ ਦਮਖਮਾ ਹੈ ਕਿੰਨਾ ਕੁ ਨਹੀਂ ਪਰ ਇਹ ਮਸਲੇ ਗੰਭੀਰ ਨੇ ਇਹਦੇ ਉੱਤੇ ਗੰਭੀਰਤਾ ਨਾਲ ਮੰਥਨ ਕਰਨ ਦੀ ਲੋੜ ਹੈ ਕਿਉਂਕਿ ਚੋਣ ਕਮਿਸ਼ਨ ਨੂੰ ਜਿਵੇਂ ਕਿਹਾ ਗਿਆ ਅਧਿਕਾਰੀਆਂ ਨੂੰ ਕਿ ਚਿੰਤਾ ਨਾ ਕਰੋ ਸਾਡੀ ਸਰਕਾਰ ਜਾਣ ਤੋਂ ਬਾਅਦ ਵੀ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਹੋਊਗੀ ਤੇ ਵਿਰੋਧੀ ਧਿਰ ਦਾ ਲੀਡਰ ਰਾਹੁਲ ਗਾਂਧੀ ਕਹਿੰਦਾ ਕਿ ਸਾਡੀ ਸਰਕਾਰ ਆ ਗਈ ਅਸੀਂ ਪਹਿਲਾਂ ਬਿੱਲ ਲਿਆਵਾਂਗੇ ਤਾਂ ਕਿ ਪਿਛਲਿਆਂ ਤੇ ਕਾਰਵਾਈ ਕੀਤੀ ਜਾ ਸਕੇ ਸੋ ਇਹਦਾ ਮਤਲਬ ਚੋਣ ਅਧਿਕਾਰੀਆਂ ਤੇ ਤਾਂ ਤਲਵਾਰ ਲਟਕ ਰਹੀ ਹੈ
ਜੀ
ਪਰ ਕਿ ਉਹ ਅਜੇ ਵੀ ਸੱਤਾ ਦੇ ਨਸ਼ੇ 'ਚ ਸਾਰਾ ਕੁਛ ਕਰ ਰਹੇ ਨੇ ਜਾਂ ਸੱਚਮੁੱਚੇ ਦਰੁਸਤ ਕਰਨ ਦੀ ਜ਼ਰੂਰਤ ਸੀਗੀ ਤਾਂ ਇਸ ਤਰੀਕਾਕਰਨ ਹੋ ਰਿਹਾ ਇਹ ਕੱਲ੍ਹ ਨੂੰ ਅਦਾਲਤਾਂ ਦੇ ਵਿੱਚ ਸਾਬਤ ਕਰਨਾ ਔਖਾ ਹੋਊਗਾ ਮੇਰੇ ਲੱਗਦਾ
ਦੀਪਕ ਜੀ ਭਵਿੱਖ ਵਿੱਚ ਕੀ ਹੋ ਸਕਦਾ ਹੈ ਕਈ ਵਾਰੀ ਇਹਦਾ ਅੰਦਾਜ਼ਾ ਲਗਾਉਣ ਦੇ ਲਈ ਇਹ ਦੇਖਣਾ ਜ਼ਰੂਰੀ ਹੁੰਦਾ ਕਿ ਪਹਿਲਾਂ ਕੀ ਕੁਝ ਹੋ ਚੁੱਕਿਆ ਪਾਸਟ ਵਿੱਚ ਕੀ ਹੋ ਚੁੱਕਿਆ ਕਿਉਂਕਿ ਉੱਥੋਂ ਕਈ ਵਾਰੀ ਸੰਕੇਤ ਮਿਲ ਜਾਇਆ ਕਰਦੇ ਨੇ ਕਿੱਥੇ ਕਿੱਥੇ ਜਾ ਸਕਦੇ ਹਾਂ ਕਿੱਥੇ ਪਹੁੰਚ ਸਕਦੇ ਹਾਂ ਕਿੱਧਰ ਨੂੰ ਜਾ ਰਹੇ ਹਾਂ ਉਹ ਪਤਾ ਕਰਨ ਨਾਲੋਂ ਕਈ ਵਾਰੀ ਇਹ ਵੀ ਜ਼ਰੂਰੀ ਹੈ ਵੀ ਕਿੱਥੋਂ ਆ ਰਹੇ ਹਾਂ ਇਹ ਵੀ ਪਤਾ ਹੋਵੇ ਜੇ ਹੁਣ ਅਸੀਂ ਸਿਆਸੀ ਢਾਂਚਾ ਵੇਖਦੇ ਹਾਂ ਅਤੇ ਸਿਆਸੀ ਮਾਹੌਲ ਵੇਖਦੇ ਹਾਂ ਭਾਰਤ ਦੇ ਵਿੱਚ ਅੱਜ ਕੱਲ੍ਹ ਬਾਰੀ ਗੱਲਾਂ ਬੜੀਆਂ ਹੁੰਦੀਆਂ ਤੁਸੀਂ ਇਹ ਵੀ ਗੱਲ ਕਹੀ ਵੀ 150-150 ਸਾਲ ਪੁਰਾਣੇ ਵੀ ਕਈ ਜਿਹੜੇ ਪਹਿਲੂ ਨੇ ਉਹ ਉਭਾਰ ਲਏ ਜਾਂਦੇ ਨੇ ਆਪਣੀ ਪੋਲੀਟੀਕਲ ਕਨਵੀਨੀਅੰਸ ਦੇ ਮੁਤਾਬਕ ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਵਾਜਪੇਈ ਨੇ ਅਡਵਾਨੀ ਨੂੰ ਪ੍ਰਧਾਨ ਮੰਤਰੀ ਨਹੀਂ ਸੀ ਬਣਨ ਦਿੱਤਾ ਸੋ ਥੋੜ੍ਹੀ ਜਿਹੀ ਗੱਲ ਇੱਥੋਂ ਸ਼ੁਰੂ ਕਰਕੇ ਉਹਨੂੰ ਅੱਜ ਦੇ ਸੰਦਰਭ ਨਾਲ ਜੋੜਦੇ ਹਾਂ ਜੀ
ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਦੋਂ ਅਟਲ ਬਿਹਾਰੀ ਵਾਜਪੇਈ ਪ੍ਰਧਾਨ ਮੰਤਰੀ ਸੀਗੇ ਉਸ ਤੋਂ ਬਾਅਦ ਮਨਮੋਹਨ ਸਿੰਘ ਹੋਰਾਂ ਦਾ ਦੌਰ ਆਇਆ ਲਗਾਤਾਰ 2 ਵਾਰ ਉਹਨਾਂ ਦੀ ਵੀ ਸਰਕਾਰ ਬਣੀ ਤਦ ਤੱਕ ਲਗਭਗ ਇਹ ਲੱਗਦਾ ਸੀ ਕਿ ਕੁਝ ਮੋਰਲ ਤੌਰ ਦੇ ਉੱਤੇ ਅਹਿਸਾਸ ਜਿਉਂਦੇ ਨੇ ਕੁਝ ਫਰਜ਼ ਜਿਉਂਦੇ ਨੇ ਕੁਝ ਇੱਕ ਦੂਜੇ ਪ੍ਰਤੀ ਰਿਗਾਰਡ ਸਤਿਕਾਰ ਕੁਝ ਸੰਵਿਧਾਨਕ ਤੌਰ ਦੇ ਉੱਤੇ ਨਿਯਮ ਜਿਉਂਦੇ ਨੇ ਜਿਹੜੇ ਹੁਣ ਜਮ੍ਹਾਂ ਛਿੱਕੇ ਟੰਗੇ ਨਜ਼ਰ ਆਉਂਦੇ ਨੇ ਤੁਸੀਂ ਇਹ ਦੇਖੋ ਕਿ ਅਟਲ ਬਿਹਾਰੀ ਵਾਜਪੇਈ ਪ੍ਰਧਾਨ ਮੰਤਰੀ ਸੀਗੇ ਤੇ ਰਾਸ਼ਟਰਪਤੀ ਦੀ ਚੋਣ ਆ ਰਹੀ ਸੀ ਤੇ ਭਾਰਤੀ ਜਨਤਾ ਪਾਰਟੀ ਜਾਂ ਆਰ ਐਸ ਐਸ ਦੇ ਨੁਮਾਇੰਦੇ ਇਹ ਚਾਹੁੰਦੇ ਸੀ ਕਿ ਵਾਜਪੇਈ ਸਾਹਿਬ ਨੇ ਪ੍ਰਧਾਨ ਮੰਤਰੀ ਅਹੁਦਾ ਮਾਣ ਲਿਆ ਹੁਣ ਉਹ ਰਾਸ਼ਟਰਪਤੀ ਬਣ ਜਾਣ ਤੇ ਅਸੀਂ ਇਹ ਅਹੁਦਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਦੇ ਦਈਏ ਤੇ ਇਹਦੇ ਲਈ ਕਹਿੰਦੇ ਕਿ ਵਾਜਪੇਈ ਸਾਹਿਬ ਕੋਲ ਪਹੁੰਚ ਹੋਈ ਕਿ ਜੀ ਤੁਸੀਂ ਹੁਣ ਰਾਸ਼ਟਰਪਤੀ ਭਵਨ ਚਲੇ ਜਾਓ ਤੇ ਇੱਥੇ ਅਡਵਾਨੀ ਜਿਹੜੀ ਕੁਰਸੀ ਖਾਲੀ ਕਰ ਦਿਓ ਤੇ ਵਾਜਪਾਈ ਜੀ ਨੇ ਕੋਰਾ ਇਨਕਾਰ ਕਰਤਾ ਕਿ ਮੈਂ ਅਜਿਹਾ ਕੋਈ ਕਦਮ ਚੁੱਕਣ ਵਾਲਾ ਨਹੀਂ, ਮੈਂ ਅਬਦੁਲ ਕਲਾਮ ਬਾਰੇ ਸੋਚ ਲਿਆ, ਰਾਸ਼ਟਰਪਤੀ ਉਹ ਬਣ ਗਏ। ਤੁਸੀਂ ਇਹ ਦੇਖੋ ਕਿ ਇਹਦਾ ਮਤਲਬ ਉਸ ਸਮੇਂ ਫੈਸਲਾ ਵੀ ਦ੍ਰਿੜਤਾ ਨਾਲ ਲਿਆ ਜਾਂਦਾ ਸੀ, ਉਸ ਸਮੇਂ ਫੈਸਲਾ ਵੀ ਨਾਵਾਂ ਨੂੰ ਦੇਖ ਕੇ ਧਰਮ ਜਾਤ ਨੂੰ ਦੇਖ ਕੇ ਨਹੀਂ ਲਿਆ ਜਾਂਦਾ ਸੀ ਅਜੇ,
ਜੀ
ਹੈ ਨਾ। ਤੇ ਉਸ ਸਮੇਂ ਇਹ ਵੀ ਸੀਗਾ ਕਿ ਹਾਂ ਜੇ ਮੈਂ ਉਹਦਾ ਨਹੀਂ ਛੱਡ ਰਿਹਾ ਤਾਂ ਉਹਦਾ ਸੁਨੇਹਾ ਇਹ ਨਹੀਂ ਜਾਊਗਾ ਕਿ ਮੈਂ ਅਡਵਾਨੀ ਨੂੰ ਉਹਦਾ ਨਹੀਂ ਦੇਣਾ ਚਾਹੁੰਦਾ। ਮਤਲਬ ਵਾਜਪਾਈ ਤੇ ਅਡਵਾਨੀ ਦੋਵੇਂ ਇੱਕ ਦੂਜੇ ਦੇ ਪੂਰਕ ਰਹੇ ਨੇ। ਜੇ ਵਾਜਪਾਈ ਪ੍ਰਧਾਨ ਮੰਤਰੀ ਬਣੇ ਨੇ, ਚਾਹੇ ਉਹਦੇ ਵਿੱਚ ਫਿਰਕੂਵਾਦ ਵਾਲੀ ਅੱਗ ਬਲੀ ਹੋਵੇ, ਚਾਹੇ ਧਾਰਮਿਕ ਅੱਗ ਬਲੀ ਹੋਵੇ, ਉਹਦੇ 'ਚ ਅਡਵਾਨੀ ਦਾ ਰੋਲ ਰਿਹਾ
ਜੀ
ਵਾਜਪਾਈ ਨੂੰ ਪ੍ਰਧਾਨ ਮੰਤਰੀ ਬਣਾਉਣ 'ਚ। ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਅੱਜ ਕਰ ਰਹੇ ਹਾਂ, ਇਹ ਗੱਲ ਕੋਈ ਕਿਸੇ ਦਾ ਕਿੱਸਾ ਨਹੀਂ, ਕੋਈ ਕਹਾਣੀ ਨਹੀਂ, ਇੱਕ ਕਿਤਾਬ ਆਈ ਹੈ।
ਅੱਛਾ ਜੀ
ਕਿਤਾਬ ਲਿਖਣ ਵਾਲੇ ਵਿਅਕਤੀ ਨੇ ਜੀ ਅਸ਼ੋਕ ਟੰਡਨ। ਇਹ ਉਹ ਵਿਅਕਤੀ ਨੇ ਜਿਹੜੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਬਹੁਤ ਨੇੜਲਿਆਂ ਚੋਂ ਰਹੇ ਨੇ। ਇਹ ਉਹ ਵਿਅਕਤੀ ਨੇ ਜਿਨ੍ਹਾਂ ਨੇ ਉਹਨਾਂ ਨਾਲ ਲੰਮਾ ਸਮਾਂ ਉਹਨਾਂ ਦੇ ਮੀਡੀਆ ਸਲਾਹਕਾਰ ਵਜੋਂ ਬਤੌਰ ਪ੍ਰਧਾਨ ਮੰਤਰੀ ਹੁੰਦਿਆਂ ਕੰਮ ਕੀਤਾ, ਤੇ ਉਹਨਾਂ ਨੇ ਇਹ ਕਿਤਾਬ ਲਿਖੀ ਹੈ ਅਟਲ ਸੰਸਕਰਨ, ਮਤਲਬ ਅਟਲ ਜੀ ਨਾਲ ਜੁੜੀਆਂ ਯਾਦਾਂ, ਹੈ ਨਾ। ਉਸ ਕਿਤਾਬ ਦੇ ਵਿੱਚ ਇਹ ਵੀ ਲਿਖਦੇ ਨੇ ਕਿ ਜਦੋਂ ਕਾਂਗਰਸ ਆਪਣਾ ਉਮੀਦਵਾਰ ਤੈਅ ਕਰ ਚੁੱਕੀ ਸੀ ਰਾਸ਼ਟਰਪਤੀ ਲਈ, ਤੇ ਇੱਧਰ ਇਹ ਅਬਦੁਲ ਕਲਾਮ ਨੂੰ ਲਿਆਉਣਾ ਚਾਹੁੰਦੇ ਸੀ, ਇਹ ਕਹਿੰਦੇ ਵੀ ਮੈਂ ਇਕੱਲਿਆਂ ਨਹੀਂ ਲਿਆਉਣਾ, ਆਪਾਂ ਤਾਂ ਸਾਰਿਆਂ ਨਾਲ ਸਹਿਮਤੀ ਨਾਲ ਲਿਆਉਣਾ, ਬੁਲਾਓ ਮੀਟਿੰਗ ਬੁਲਾਓ। ਉਹ ਕਹਿੰਦੇ ਉਹ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੁਮਾਇੰਦਿਆਂ ਨਾਲ ਆਪਾਂ ਗੱਲ ਕਰਨੀ ਆ। ਸੋਨੀਆ ਗਾਂਧੀ, ਪ੍ਰਣਬ ਮੁਖਰਜੀ ਤੇ ਡਾਕਟਰ ਮਨਮੋਹਨ ਸਿੰਘ, ਇਹਨਾਂ ਤਿੰਨਾਂ ਨੂੰ ਬੁਲਾਇਆ ਗਿਆ ਤੇ ਬੁਲਾ ਕੇ ਕਹਿੰਦੇ ਵਾਜਪਾਈ ਨੇ ਕਿਹਾ ਵੀ ਕਿ ਮੈਂ ਤਾਂ ਆਹ ਨਾਮ ਸੋਚਦਾ, ਤੇ ਕਹਿੰਦੇ ਤਿੰਨੋਂ ਲੀਡਰ ਕੁਝ ਪਲ ਚੁੱਪ ਰਹੇ ਤੇ ਸੋਨੀਆ ਨੇ ਚੁੱਪ ਤੋੜੀ। ਇਹ ਕਿਤਾਬ ਦਾ ਹਿੱਸਾ ਹੈ।
ਜੀ
ਸੋਨੀਆ ਨੇ ਚੁੱਪ ਤੋੜਦਿਆਂ ਕਿਹਾ ਕਿ ਜੀ ਇਹ ਤਾਂ ਅਸੀਂ ਸੋਚਿਆ ਹੀ ਨਹੀਂ ਸੀਗਾ ਕਿ ਤੁਸੀਂ ਏਦਾਂ ਕਰ ਸਕਦੇ। ਸੋ ਇਹਦਾ ਮਤਲਬ ਉਹਨਾਂ ਲਈ ਵੀ ਇਹ ਝਟਕਾ ਸੀਗਾ ਕਿ ਇਹ ਤਾਂ ਤੁਰਪ ਦਾ ਪੱਤਾ ਹੈ, ਜਾਂ ਇਹ ਬੜੀ ਕਮਾਲ ਦਾ ਤਰੀਕਾਕਾਰ ਹੈ ਕਿ ਸਾਨੂੰ ਵੀ ਲਾਜਵਾਬ ਕੀਤਾ ਜਾ ਰਿਹਾ ਔਰ ਬੁਲਾ ਕੇ ਸਤਿਕਾਰ ਵੀ ਦਿੱਤਾ ਜਾ ਰਿਹਾ। ਸੋ ਇਸ ਲਈ ਉਹ ਪਿਰਤਾਂ ਅੱਜ ਦੀ ਤਰੀਕ 'ਚ ਟੁੱਟਦੀਆਂ ਕਾਫੀ ਨਜ਼ਰ ਆ ਰਹੀਆਂ, ਜਿਹੜਾ ਇੱਕ ਦੂਏ ਪ੍ਰਤੀ ਰੰਜਸ, ਜਿਹੜੇ ਇੱਕ ਦੂਏ ਨੂੰ ਨੀਵਾਂ ਦਿਖਾਉਣ ਦੀ ਰਾਜਨੀਤੀ, ਇੱਕ ਦੂਏ ਨੂੰ ਚੜਾਉਣ ਦੀ ਰਾਜਨੀਤੀ, ਹੈ ਧਾਰਮਿਕ ਤੌਰ 'ਤੇ ਅਟੈਕ ਦੀ ਰਾਜਨੀਤੀ, ਅਸੀਂ ਮੈਨੂੰ ਲੱਗਦਾ ਜਿਉਂ ਜਿਉਂ ਅੱਗੇ ਨੂੰ ਜਾ ਰਹੇ ਹਾਂ ਤਿਉਂ ਤਿਉਂ ਅਸੀਂ ਗਰਕਦੇ ਵੀ ਜਾ ਰਹੇ ਹਾਂ, ਇਹ ਵੀ ਪੈਣ ਵਾਲਾ।
ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ,
ਬਹੁਤ ਸ਼ੁਕਰੀਆ,
ਥੈਂਕ ਯੂ ਜੀ।